ਵਾਹਿਗੁਰੂ ਜੀ ਦਰਸ਼ਨ ਪਿਆਸੀ ਤਿੰਨ ਸਰਾਤ ਚਿਤਵਾਂ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਤੂੰ ਚਾਉ ਸਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਸਤਿਗੁਰੂ ਬ੍ਰਹਿਮੰਡਾਂ ਦੇ ਮਾਲਕ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਸਵੇਰ ਤੋਂ ਸ਼ੁਰੂ ਹੁੰਦੀ ਹੈ ਅਤੇ ਰਾਤ ਦੇ ਸੌਣ ਤੱਕ ਸਾਡੀ ਜ਼ਿੰਦਗੀ ਚੱਲਦੀ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਖਲੋਤੀ ਹੈ ਮਨੁੱਖ ਦੇ ਕਰਮਾਂ 'ਤੇ। ਜਿਹੜਾ ਮਨੁੱਖ ਸਵੇਰ ਤੋਂ ਸ਼ਾਮ ਤੱਕ ਕੋਈ ਕਰਮ ਨਹੀਂ ਕਰ ਰਿਹਾ ਉਹਦੀ ਜ਼ਿੰਦਗੀ ਖੜੀ ਹੈ, ਤੁਰਦੀ ਨਹੀਂ ਹੈ। ਅਤੇ ਜਦੋਂ ਕਿਤੇ ਕਿਸੇ ਦੀ ਲਾਈਫ ਹਿਸਟਰੀ ਲਿਖੀ ਜਾਂਦੀ ਹੈ, ਕਿਸੇ ਦੀ ਜੀਵਨੀ ਲਿਖੀ ਜਾਂਦੀ ਹੈ, ਤਾਂ ਉਹਦੀ ਜੀਵਨੀ ਵੀ ਕਰਮਾਂ ਕਰਕੇ ਹੀ ਲਿਖੀ ਜਾਏਗੀ। ਅਗਰ ਕਿਸੇ ਮਨੁੱਖ ਨੇ ਕੋਈ ਚੰਗਾ ਕਰਮ ਕੀਤਾ ਨਹੀਂ, ਕਿਸੇ ਦਾ ਭਲਾ ਕਰਮ ਕੀਤਾ ਨਹੀਂ, ਅਤੇ ਕਿਸੇ ਰਾਈਟਰ ਨੂੰ ਕਹਿ ਦਿਓ ਕਿ ਇਹਦੇ 'ਤੇ ਕੋਈ ਬੁੱਕ ਲਿਖ ਦੇ, ਇਹਦੀ ਜੀਵਨੀ ਲਿਖ ਦੇ, ਤਾਂ ਜੀਵਨੀ ਲਿਖੀ ਨਹੀਂ ਜਾਏਗੀ। ਦੂਸਰੀ ਬਾਤ, ਜਿਹੜੇ ਕਰਮ ਨੇ ਉਹ ਕਰਮ ਕਰਦਿਆਂ ਸਾਡਾ ਕੋਈ ਨਾ ਕੋਈ ਨਿਸ਼ਾਨਾ ਹੁੰਦਾ ਹੈ, ਜਿਹਨੂੰ ਕਹਿੰਦੇ ਨੇ ਗੋਲ। ਬੱਚਾ ਪੜ੍ਹ ਰਿਹਾ, ਉਹਦਾ ਗੋਲ ਹੈ ਇੱਕ ਡਿਗਰੀ ਪ੍ਰਾਪਤ ਕਰਨੀ। ਤੁਸੀਂ ਦੇਖੋਗੇ ਬੱਚਾ ਸਕੂਲ ਜਾ ਰਿਹਾ, ਟਿਊਸ਼ਨ ਜਾ ਰਿਹਾ, ਹੋਮਵਰਕ ਕਰ ਰਿਹਾ, ਕਲਾਸ ਵਿੱਚ ਪੜ੍ਹ ਰਿਹਾ, ਉਹਦੇ ਕੋਲ ਇੱਕੋ ਇੱਕ ਫੋਕਸ ਹੈ ਡਿਗਰੀ, ਪਰ ਉਸ ਡਿਗਰੀ ਤੋਂ ਅੱਗੇ ਸੁਪਰ ਗੋਲ ਵੀ ਹੈ। ਡਿਗਰੀ ਕਿਸ ਲਈ ਪ੍ਰਾਪਤ ਕਰਨੀ ਹੈ? ਤਾਂ ਕਿ ਜੌਬ ਮਿਲ ਜਾਵੇ, ਬਿਜ਼ਨਸ ਮਿਲ ਜਾਵੇ, ਆਪਣੀ ਜ਼ਿੰਦਗੀ ਵਿੱਚ ਕਮਾਈ ਕੀਤੀ ਜਾਵੇ। ਦੇਖਿਆ ਜਾਵੇ ਤਾਂ ਸਟੂਡੈਂਟ ਲਾਈਫ ਦਾ ਗੋਲ ਹੈ ਡਿਗਰੀ, ਸੁਪਰ ਗੋਲ ਹੈ ਸੈਟਲ ਹੋਣਾ, ਅਤੇ ਉਸ ਸੈਟਲ ਹੋਣ ਦੇ ਪਿੱਛੇ ਇੱਕ ਸੁਪਰ 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 ਗੋਲ ਵੀ ਹੁੰਦਾ ਹੈ। ਕੋਈ ਕਿਸ ਲਈ ਕਰ ਰਿਹਾ? ਉਹ ਹੈ ਇਹ ਜੀਵਨ ਸਫਲ ਕਰਨਾ। ਇਸੇ ਪ੍ਰਕਾਰ ਖਿਮਾ ਕਰ ਦੇਣੀ, ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਸਭ ਤੋਂ ਪਹਿਲਾਂ ਦੇਖਣਾ ਹੈ ਅਰਦਾਸ ਕਰਨ ਵਿੱਚ ਸਾਡਾ ਗੋਲ ਕੀ ਹੈ, ਸਾਡਾ ਏਮ ਕੀ ਹੈ, ਸਾਡਾ ਟਾਰਗੇਟ ਕੀ ਹੈ। ਦੁਨੀਆ ਛੋਟੇ ਛੋਟੇ ਟਾਰਗੇਟਾਂ ਨੂੰ ਸਾਹਮਣੇ ਰੱਖ ਕੇ ਅਰਦਾਸਾਂ ਕਰ ਰਹੀ ਹੈ ਜਪੋ ਸਤਨਾਮ 'ਚ, ਨਤੀਜਾ ਸੁਪਰ ਗੋਲ ਸੁਪਰ ਟਾਰਗੇਟ ਪਾਸੇ ਰਹਿ ਜਾਂਦਾ ਹੈ। ਦੂਸਰਾ, ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਕੁਝ ਅਚੀਵਮੈਂਟਸ, ਕੁਝ ਏਮ, ਨਿਸ਼ਾਨੇ, ਟਾਰਗੇਟ ਪੂਰੇ ਕਰਦੇ ਹਾਂ, ਕਿਸੇ ਵੀ ਖੇਤਰ ਵਿੱਚ ਦੇਖ ਲੈਣਾ, ਕੁਝ ਟਾਰਗੇਟ ਆਪਣੇ ਆਪ ਆਟੋਮੈਟਿਕਲੀ ਪ੍ਰਾਪਤ ਹੋ ਜਾਂਦੇ ਨੇ, ਜਿਹੜੇ ਮਨੁੱਖ ਨੇ ਸੋਚਿਆ ਨਹੀਂ ਹੁੰਦਾ। ਮੈਂ ਅਕਸਰ ਬਜ਼ੁਰਗਾਂ ਨੂੰ ਕਹਿੰਦੇ ਦੇਖਿਆ ਹੈ ਕਿ ਅਸੀਂ ਬਿਜ਼ਨਸ ਸ਼ੁਰੂ ਕੀਤਾ ਸੀ, ਕਦੀ ਸੋਚਿਆ ਤੱਕ ਨਹੀਂ ਸੀ ਕਿ ਸਾਡੇ ਕੋਲ ਵੀ ਮਹਿੰਗੀਆਂ ਕਾਰਾਂ ਆਉਣਗੀਆਂ। ਉਹ ਤੁਰਦਿਆਂ ਤੁਰਦਿਆਂ ਨਵੇਂ ਟਾਰਗੇਟ ਬਣੇ ਔਰ ਪੂਰੇ ਹੋ ਗਏ। ਇਸੇ ਪ੍ਰਕਾਰ ਅਰਦਾਸ ਕਿਸ ਨਿਸ਼ਾਨੇ ਨੂੰ ਲੈ ਕੇ ਕੀਤੀ ਜਾਂਦੀ ਹੈ, ਕਿਸ ਟਾਰਗੇਟ ਨੂੰ ਲੈ ਕੇ ਕੀਤੀ ਜਾਂਦੀ ਹੈ, ਬਾਤ ਇਹ ਨਹੀਂ। ਬਾਤ ਇਹ ਹੈ ਅਰਦਾਸ ਵਿੱਚੋਂ ਸਾਨੂੰ ਬਲੈਸਿੰਗਸ ਲੈਣ ਦਾ ਇੱਕ ਤਰੀਕਾ ਮਿਲਦਾ ਹੈ ਜਪੋ ਸਤਨਾਮ। ਇਹਨੂੰ ਹੋਰ ਥੋੜ੍ਹਾ ਜਿਹਾ ਮੈਂ ਸੌਖਾ ਕਰਕੇ ਕਹਿ ਦਿਆਂ, ਅਗਰ ਕੋਈ ਸਿੱਖ ਗੁਰੂ ਦੇ ਕੋਲ ਆ ਕੇ ਪੁੱਤਰ ਦੀ ਦਾਤ ਮੰਗਣ ਲਈ ਅਰਦਾਸ ਕਰ ਰਿਹਾ, ਮੇਰੇ ਘਰ ਵਿੱਚ ਵੀ ਪੁੱਤਰ ਹੋਵੇ, ਵਿਹੜੇ ਦੀ ਰੌਣਕ ਬਣ ਜਾਵੇ, ਗੋਦੀ ਦਾ ਸ਼ਿੰਗਾਰ ਹੋਵੇ, ਵੈਸੇ ਵੀ ਜ਼ਿੰਦਗੀ ਅਧੂਰੀ ਹੈ ਗੁਰੂ ਪਿਆਰ ਵਾਲਿਓ, ਘਰ ਵਿੱਚ ਬੱਚਾ ਨਾ ਹੋਵੇ ਤਾਂ ਜ਼ਿੰਦਗੀ ਅਧੂਰੀ ਹੈ। ਪਰ ਜਿਸ ਵੇਲੇ ਪੁੱਤਰ ਮਿਲ ਗਿਆ, ਉਸ ਪੁੱਤਰ ਦੀ ਜ਼ਿੰਦਗੀ ਵਿੱਚ ਬਲੈਸਿੰਗਸ ਵੀ ਚਾਹੀਦੀਆਂ ਨੇ, ਉਸ ਪੁੱਤਰ ਦੀ ਜ਼ਿੰਦਗੀ ਵਿੱਚ ਰੱਬ ਦੀ ਗੁਰੂ ਦੀ ਬਲੈਸਿੰਗਸ ਦੇਣ ਵਾਸਤੇ ਮਾਂ ਦੇ ਅੰਦਰ ਵੀ ਬਲੈਸਿੰਗ ਚਾਹੀਦੀ ਹੈ, ਪਿਤਾ ਦੇ ਅੰਦਰ ਵੀ ਬਲੈਸਿੰਗ ਚਾਹੀਦੀ ਹੈ। ਤੀਸਰੀ ਬਾਤ, ਘਰ ਵਿੱਚ ਬੱਚਾ ਖੇਡਦੇ ਹੈ, ਹਰ ਬੱਚੇ ਨੂੰ ਕੁਝ ਰਿਸ਼ਤੇ ਮਿਲੇ ਨੇ, ਕੁਛ ਬੱਚੇ ਐਸੇ ਨੇ ਜਿਨ੍ਹਾਂ ਨੂੰ ਘਰ ਵਿੱਚ ਕੇਵਲ ਮਾਤਾ ਪਿਤਾ ਮਿਲੇ ਨੇ, ਘਰ ਵਿੱਚ ਚਾਚਾ ਚਾਚੀ ਤਾਇਆ ਤਾਈ ਘਰ ਵਿੱਚ ਨਹੀਂ ਹੈ, ਦਾਦਾ ਦਾਦੀ ਘਰ ਵਿੱਚ ਨਹੀਂ ਹੈ, ਦੋ ਰਿਸ਼ਤੇ ਮਿਲੇ ਨੇ ਮਾਂ ਪਿਤਾ। ਕੁਛ ਬੱਚੇ ਉਹ ਨੇ ਜਿੱਥੇ ਘਰ ਵਿੱਚ ਮਾਂ ਵੀ ਹੈ, ਪਿਤਾ ਵੀ ਹੈ, ਦਾਦੀ ਮਾਂ ਵੀ ਹੈ, ਦਾਦਾ ਵੀ ਹੈ, ਦੋ ਰਿਸ਼ਤੇ ਮਿਲ ਗਏ। ਕੁਛ ਉਹ ਨੇ ਜਿਨ੍ਹਾਂ ਦੇ ਘਰ ਵਿੱਚ ਚਾਚਾ ਚਾਚੀ ਤਾਇਆ ਤਾਈ ਵੀ ਨੇ, ਰਿਸ਼ਤੇ ਮਿਲ ਗਏ ਨੇ। ਪਰ ਜਿਤਨੇ ਵੀ ਰਿਸ਼ਤੇ ਘਰ ਵਿੱਚ ਮਿਲੇ ਨੇ, ਉਹਨਾਂ ਰਿਸ਼ਤਿਆਂ ਵਿੱਚ ਵੀ ਬਲੈਸਿੰਗਸ ਆ ਜਾਵੇ ਤਾਂ ਕਿ ਇਹ ਬੱਚਾ ਬਚਪਨ ਤੋਂ ਜਿਨ੍ਹਾਂ ਰਿਸ਼ਤਿਆਂ ਤੋਂ ਜਿਨ੍ਹਾਂ ਵਿਹੜਿਆਂ ਵਿੱਚ ਖੇਡ ਰਿਹਾ ਹੈ, ਇਹ ਵੱਡਾ ਹੋ ਕੇ ਕੋਈ ਆਈਡੀਅਲ ਪਰਸਨ ਬਣ ਜਾਵੇ, ਰੋਲ ਮਾਡਲ ਬਣ ਜਾਵੇ, ਉਹ ਪ੍ਰਾਪਤੀ ਹੈ ਅਰਦਾਸ ਦੇ ਵਿੱਚੋਂ। ਔਰ ਅਕਸਰ ਇਸ ਪ੍ਰਾਪਤੀ ਨੂੰ 99.99% ਇਗਨੋਰ ਕੀਤਾ ਜਾ ਰਿਹਾ ਹੈ। ਪਹਿਲੀਆਂ ਪੰਜ ਦਾਤਾਂ, ਮਨ ਕਰਕੇ, ਵਚਨਾਂ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚਿੱਤ ਆਵੇ। ਜਿਸ ਘਰ ਦੇ ਮੈਂਬਰਾਂ ਨੂੰ ਇਹ ਦਾਤ ਮਿਲ ਗਈ, ਉਸ ਘਰ ਵਿੱਚ ਪਲਣ ਵਾਲੇ ਬੱਚੇ ਦੇ ਅੰਦਰ ਮਾਂ ਦੀਆਂ ਲੋਰੀਆਂ ਤੋਂ ਬਲੈਸਿੰਗ ਸ਼ੁਰੂ ਹੋ ਜਾਏਗੀ। ਫਿਰ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਉਸ ਬੱਚੇ ਦੇ ਅੰਦਰ ਅਗਰ ਪਰਿਵਾਰ ਨੂੰ ਆਹ ਦਾਤ ਪ੍ਰਾਪਤ ਹੋ ਗਈ ਤਾਂ ਬਚਪਨ ਤੋਂ ਟੋਲਰੈਂਸ ਦੀ ਦਾਤ ਮਿਲ ਜਾਏਗੀ, ਪੇਸ਼ੈਂਸ ਦੀ ਦਾਤ ਮਿਲ ਜਾਏਗੀ, ਸਹਿਣਸ਼ੀਲਤਾ ਦੀ ਦਾਤ ਮਿਲ ਜਾਏਗੀ। ਪੈਸੇ ਵਿੱਚੋਂ ਨਿਕਲਿਆ ਹੋਇਆ ਸੁੱਖ ਕਦੀ ਦੁੱਖ ਵਿੱਚ ਬਦਲਦਾ, ਕਦੀ ਸੁੱਖ ਵਿੱਚ ਬਦਲਦਾ। ਸੁੱਖ ਦੁੱਖ ਵਿੱਚ ਬਦਲਣ ਕਰਕੇ ਅਸੀਂ ਕਦੀ ਠੰਡੇ ਅਤੇ ਕਦੀ ਗਰਮ ਹੁੰਦੇ ਹਾਂ, ਖਿਆਲ ਕਰਨਾ। ਸਾਡੇ ਰਿਸ਼ਤੇ ਕਦੀ ਬੜੇ ਠੰਡੇ ਹੁੰਦੇ ਨੇ, ਕਦੀ ਬੜੇ ਗਰਮ ਹੁੰਦੇ ਨੇ। ਅਤੇ ਜਦੋਂ ਸਾਡੇ ਰਿਸ਼ਤੇ ਠੰਡੇ ਅਤੇ ਗਰਮ ਚੱਲਦੇ ਨੇ, ਬੱਚਾ ਵੀ ਵੱਡਾ ਹੋ ਕੇ ਠੰਡਾ ਅਤੇ ਗਰਮ ਹੁੰਦਾ ਹੈ, ਪੇਸ਼ੈਂਸ ਨਹੀਂ ਮਿਲਦਾ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਇਹਦੇ ਵਿੱਚੋਂ ਪੇਸ਼ੈਂਸ ਦੀ ਦਾਤ ਮਿਲਣੀ ਸੀ। ਤੀਸਰੀ ਮੰਗ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਇਸ ਵਿੱਚੋਂ ਕੌਨਫੀਡੈਂਸ ਮਿਲਣਾ ਸੀ, ਵਿਲ ਪਾਵਰ ਮਿਲਣੀ ਸੀ। ਦੁੱਖ ਆਉਂਦਾ ਹੈ, ਕੋਈ ਬਾਤ ਨਹੀਂ, ਘਬਰਾਉਣਾ ਨਹੀਂ, ਆਉਣ ਦਿਉ। ਜਿਤਨਾ ਚਿਰ ਇਸ ਦੁੱਖ ਨੇ ਮੇਰੀ ਜ਼ਿੰਦਗੀ 'ਚ ਟਿਕਣਾ, ਇਹਨੂੰ ਟਿਕਣ ਦਿਉ। ਜਿਤਨਾ ਚਿਰ ਇਸ ਦੁੱਖ ਨੇ ਮੇਰੇ ਘਰ ਵਿੱਚ ਰਹਿਣਾ, ਇਹਨੂੰ ਰਹਿਣ ਦਿਉ। ਇਹ ਦੁੱਖ ਜਾਏਗਾ, ਇੱਕ ਦਿਨ ਮੈਨੂੰ ਸਿਖਾ ਕੇ ਜਾਏਗਾ। ਆਹ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਵਿੱਚੋਂ। ਫਿਰ ਸੀ ਦੇਗ ਤੇਗ ਫਤਿਹ, ਬਰਾਡ ਥਿੰਕਿੰਗ, ਉਸ ਵਿੱਚੋਂ ਜ਼ਿੰਦਗੀ ਜਿਉਣ ਦੀ ਯੋਗਤ ਬੱਚੇ ਨੂੰ ਬਚਪਨ ਤੋਂ ਮਿਲ ਜਾਏਗੀ। ਤੋ ਖੈਰ, ਖਾਲਸਾ ਜੀ ਦੇ ਬੋਲਬਾਲੇ, ਕੌਮ ਦੀ ਚੜ੍ਹਦੀ ਕਲਾ ਦਾ ਜਜ਼ਬਾ, ਇਹ ਪੰਜ ਦਾਤਾਂ ਇਸ ਪੈਰਾਗ੍ਰਾਫ ਵਿੱਚ ਕੱਲ੍ਹ ਮੰਗੀਆਂ ਗਈਆਂ। ਅੱਜ ਹੈ ਅਰਦਾਸ ਦਾ ਛੇਵਾਂ ਪੈਰਾਗ੍ਰਾਫ, ਇਸ ਵਿੱਚ ਸੱਤ ਮੰਗਾਂ ਮੰਗੀਆਂ ਜਾਂਦੀਆਂ ਨੇ। ਇੱਥੇ ਮੈਂ ਇੱਕ ਬਾਤ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰ ਦੇਵਾਂ, ਇਹ ਸ਼ਬਦ ਮੇਰੇ ਨਹੀਂ, ਮੇਰੇ ਬਣਾਏ ਨਹੀਂ, ਅਰਦਾਸ ਤੁਹਾਡੇ ਜੀਵਨ ਨਾਲ, ਮੇਰੇ ਜੀਵਨ ਨਾਲ ਨਿੱਤ ਜੁੜਦੀ ਹੈ। ਜਦੋਂ ਗੁਰੂ ਤੋਂ ਕੁਛ ਮੰਗਣਾ ਹੈ, ਉਦੋਂ ਤਾਂ ਅਰਦਾਸ ਰਾਹੀਂ ਹੀ ਲੰਘਣਾ ਪੈਂਦਾ, ਖਿਆਲ ਕਰਿਓ। ਚਾਹੇ ਪੁੱਤਰ ਦੀ ਦਾਤ ਮੰਗਣੀ ਹੈ, ਚਾਹੇ ਪੁੱਤਰ ਲਈ ਪੜ੍ਹਾਈ ਮੰਗਣੀ ਹੈ, ਚਾਹੇ ਪੁੱਤਰ ਲਈ ਰਿਸ਼ਤਾ ਮੰਗਣਾ ਹੈ, ਚਾਹੇ ਪੁੱਤਰ ਲਈ ਜੋਬ ਮੰਗਣੀ ਹੈ, ਜ਼ਿੰਦਗੀ ਦੀ ਕੋਈ ਵੀ ਮੰਗ ਹੋਈ, ਗੁਰੂ ਤੋਂ ਮੰਗਣ ਤੋਂ ਪਹਿਲਾਂ ਅਰਦਾਸ ਦੇ ਦਰਵਾਜ਼ੇ ਵਿੱਚੋਂ ਨਹੀਂ ਲੰਘਣਾ ਪੈਂਦਾ। ਹੈ ਰੂਲ ਹੈ, ਨਿਜ਼ਮ ਹੈ, ਮਰਿਆਦਾ ਹੈ। ਉਹ ਰੂਲ ਕੀ ਹੈ, ਇਸ ਨੂੰ ਵੀ ਥੋੜ੍ਹਾ ਹੋਰ ਸਮਝ ਲੈਣਾ। ਅਰਦਾਸੀਆ ਸਿੰਘ ਤੁਹਾਡੀ ਅਰਦਾਸ ਕਰਨ ਤੋਂ ਪਹਿਲਾਂ ਸੰਗਤ ਨੂੰ 6 ਵਾਰੀ ਕਹਿੰਦਾ, ਬੋਲੋ ਜੀ ਵਾਹਿਗੁਰੂ। ਜਿਤਨੇ ਪਿਆਰ ਬੈਰਾਗ ਵਿੱਚ ਸੰਗਤ ਅੰਦਰੋਂ ਭਿੱਜ ਕੇ ਵਾਹਿਗੁਰੂ ਕਹੇਗੀ ਉਤਨੀ ਵਾਈਬ੍ਰੇਸ਼ਨ ਸਾਡੀ ਅਰਦਾਸ ਸੰਪੂਰਨ ਹੋਣ ਵਾਸਤੇ ਬਣ ਜਾਏਗੀ। ਜਿਹਦੀ ਅਰਦਾਸ ਹੁੰਦੀ ਹੈ ਨਾ, ਮੈਂ ਬੇਨਤੀ ਕਰਾਂ, ਉਹ ਕਦੀ ਨਹੀਂ ਚਾਹੁੰਦਾ ਕਿ ਸਾਰੇ ਚਲੇ ਜਾਣ। ਕਹਿੰਦਾ ਸੰਗਤੀ ਅਰਦਾਸ ਹੋਵੇ, ਕਿਉਂਕਿ ਉਹਨੂੰ ਚਾਹੀਦੀ ਹੈ ਸੰਗਤ ਦੀ ਅਸੀਸ। ਮੈਂ ਬੇਨਤੀ ਕਰਾਂ, ਗੁਰੂ ਦੀ ਬਖਸ਼ੀਸ, ਸੰਗਤ ਦੀ ਅਸੀਸ ਅਤੇ ਮਾਪਿਆਂ ਦੀ ਅਸੀਸ। ਘਰ ਵਿੱਚ ਮਾਤਾ ਪਿਤਾ ਦਾਦਾ ਦਾਦੀ, ਇੱਕ ਇਹ ਅਸੀਸ, ਇੱਕ ਸੰਗਤ ਦੀ ਅਸੀਸ, ਇੱਕ ਗੁਰੂ ਦੀ ਅਸੀਸ, ਤਿੰਨਾਂ ਬਿਨਾਂ ਜੀਵਨ ਅਧੂਰਾ ਹੈ। ਅਤੇ ਮੰਗਾਂ ਮੰਗਣ ਤੋਂ ਪਹਿਲਾਂ ਆ ਜਿਹੜੀਆਂ ਸੱਤ ਮੰਗਾਂ ਮੰਗੀਆਂ ਜਾਂਦੀਆਂ ਨੇ ਛੇਵੇਂ ਪੈਰਾਗ੍ਰਾਫ ਦੇ ਅੰਦਰ, ਸੱਤ ਮੰਗਾਂ ਬੜੀਆਂ ਕੀਮਤੀ ਨੇ। ਆਪ ਜੀ ਨੇ ਪਹਿਲਾਂ ਇਸ ਵੱਲ ਧਿਆਨ ਕਰ ਲੈਣੀ। ਔਰ ਇਸ ਵਿੱਚ ਸਟਾਰਟਿੰਗ 'ਤੇ ਇੱਕ ਸ਼ਬਦ ਆਇਆ ਸਿੱਖਾਂ ਨੂੰ, ਇਸ ਨੂੰ ਸਮਝਣਾ। ਸਾਡਾ ਮੁਸਲਮਾਨ ਵੀਰਾਂ ਦੇ ਨਾਲ ਪਿਆਰ ਹੈ, ਸਾਡਾ ਕ੍ਰਿਸਚੀਅਨ ਵੀਰਾਂ ਦੇ ਨਾਲ ਪਿਆਰ ਹੈ, ਕਿਉਂਕਿ ਰੱਬ ਦੇ ਬਣਾਏ ਬਗੀਚੇ ਦੇ ਅੰਦਰ ਉਹ ਸਾਰੇ ਫੁੱਲ ਨੇ। ਜਿਹੜਾ ਫੁੱਲਾਂ ਨੂੰ ਪਿਆਰ ਕਰਦਾ ਉਹ ਕਦੀ ਨਹੀਂ ਕਹਿੰਦਾ ਕਿ ਮੇਰਾ ਗੇਂਦੇ ਨਾਲ ਜ਼ਿਆਦਾ ਪਿਆਰ ਹੈ, ਗੁਲਾਬ ਦੇ ਫੁੱਲ ਨਾਲ ਨਹੀਂ। ਉਹ ਨਹੀਂ ਕਹਿੰਦਾ ਕਿ ਜਿਹੜੀ ਰਾਤ ਦੀ ਰਾਣੀ ਦਾ ਫੁੱਲ ਹੈ ਉਹ ਰਾਤ ਨੂੰ ਸੁਗੰਧੀ ਦਿੰਦਾ ਹੈ ਅਤੇ ਮੈਂ ਤਾਂ ਦੂਸਰੇ ਫੁੱਲ ਨਾਲ ਪਿਆਰ ਕਰ, ਐਸਾ ਨਹੀਂ। ਉਹ ਫੁੱਲਾਂ ਨਾਲ ਪਿਆਰ ਕਰਨ ਵਾਲਾ ਅਤੇ ਬਗੀਚੀ ਨਾਲ ਪਿਆਰ ਕਰਦਾ ਹੈ, ਗੁਲਦਸਤੇ ਨਾਲ ਪਿਆਰ ਕਰ। ਪਰ ਸਾਂਭ ਸੰਭਾਲ ਵੇਲੇ ਗੇਂਦੇ ਦੇ ਫੁੱਲ ਨੂੰ ਖੁਰਾਕ ਕਿਹੜੀ ਚਾਹੀਦੀ ਹੈ, ਗੁਲਾਬ ਦੇ ਬੂਟੇ ਨੂੰ ਖੁਰਾਕ ਕਿਹੜੀ ਚਾਹੀਦੀ ਹੈ ਅਤੇ ਖੁਰਾਕ ਦਾ ਧਿਆਨ ਰੱਖਦਾ ਜੇ ਜਪੁ ਸਤਨਾਮ। ਇਸੇ ਪ੍ਰਕਾਰ ਸਿੱਖ ਨੇ ਪਿਆਰ ਕਰਨਾ ਸਾਰਿਆਂ ਨਾਲ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਸਿੱਖ ਰੱਬ ਦੇ ਬਣਾਏ ਬੰਦਿਆਂ ਨੂੰ ਦੇਖ ਕੇ ਬੰਦਿਆਂ ਦੇ ਅੰਦਰੋਂ ਰੱਬ ਦਾ ਨੂਰ ਦੇਖਦਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਪਰ ਖਿਆਲ ਕਰੋ ਇੱਥੇ ਮੰਗਣ ਲੱਗਿਆਂ ਕਹਿੰਦਾ ਸਿੱਖਾਂ ਨੂੰ, ਆ ਸੱਤ ਦਾਤਾ। ਠੀਕ ਹੈ ਹਰ ਇੱਕ ਨੂੰ ਭਰਾ ਸਮਝਣਾ, ਪਰ ਸਕਾ ਭਰਾ ਸਕਾ ਭਰਾ ਹੀ ਹੁੰਦਾ ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ ਗੁਆਂਢੀ ਕੰਮ ਆਉਂਦੇ ਨੇ, ਪਰ ਘਰ ਦਾ ਮੈਂਬਰ ਹੀ ਹੁੰਦਾ ਹੈ, ਇਸ ਗੱਲ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਲਈ ਅਰਦਾਸ ਵਿੱਚ ਸਿੱਖਾਂ ਦੇ ਲਈ ਸੱਤ ਚੀਜ਼ਾਂ ਮੰਗੀਆਂ ਗਈਆਂ ਨੇ, ਸਿੱਖੀ ਦਾਨ, ਕੇਸ ਦਾਨ। ਉਂਝ ਤੁਸੀਂ ਗਿਣੋਗੇ ਤਾਂ ਤੁਹਾਨੂੰ ਸਕਰੀਨ 'ਤੇ ਲੱਗੇਗਾ ਸੱਤ ਨੇ, ਮੈਂ ਬੇਨਤੀ ਕਰਾਂ ਛੇ ਨੇ, ਸੱਤ ਨਹੀਂ ਹੈ। ਸੱਤਵੀਂ ਦਾਤ ਅੱਗੇ ਹੈ, ਛੇ ਨੇ। ਪਹਿਲਾ ਸਿੱਖੀ ਦਾਨ, ਦੂਸਰਾ ਕੇਸ ਦਾਨ, ਤੀਸਰਾ ਰਹਿਤ ਦਾਨ, ਚੌਥਾ ਵਿਵੇਕ ਦਾਨ, ਪੰਜਵਾਂ ਵਿਸਾਹ ਦਾਨ, ਅਤੇ ਭਰੋਸਾ ਦਾਨ। ਦੋਨੋਂ ਇਕੱਠੇ ਨੇ, ਵਿਸਾਹ ਦਾਨ ਅਤੇ ਭਰੋਸਾ ਦਾਨ ਅਲੱਗ ਨਹੀਂ ਹੈ, ਅਲੱਗ ਅਲੱਗ ਨਹੀਂ ਹੈ, ਦੋਨੋਂ ਇਕੱਠੇ ਨੇ। ਫਿਰ ਹੈ ਛੇਵਾਂ ਦਾਨਾ ਸਿਰਦਾਨ, ਨਾਮਦਾਨ, ਅਤੇ ਸੱਤਵਾਂ ਹੈ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਸੱਤ ਮੰਗਾਂ। ਅੱਜ ਆਪ ਜੀ ਨੂੰ ਇੱਕ ਗੱਲ ਅਹਿਸਾਸ ਹੋਏਗੀ, ਸਾਨੂੰ ਨਿੱਤ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਇਹਨਾਂ ਸੱਤਾਂ ਵਿੱਚੋਂ ਜੇ ਦੋ ਦਾਤਾਂ ਵੀ ਜ਼ਿੰਦਗੀ 'ਚ ਨਹੀਂ, ਤਿੰਨ ਦਾਤਾਂ ਨਹੀਂ, ਤਾਂ ਜ਼ਿੰਦਗੀ ਅਧੂਰੀ ਹੈ। ਜਪੋ ਸਤਨਾਮ। ਇੱਕ ਹੋਰ ਗੱਲ ਕਹਿ ਦਿਆਂ, ਜਿੰਨਾ ਚਿਰ ਇਹ ਸੱਤ ਚੀਜ਼ਾਂ ਸਿੱਖ ਦੇ ਅੰਦਰ ਨਹੀਂ ਆਉਣਗੀਆਂ, ਅੰਦਰ ਸਿੱਖੀ ਸਪਿਰਿਟ ਨਹੀਂ ਹੋਏਗੀ, ਸਿੱਖੀ ਜਜ਼ਬਾ ਨਹੀਂ ਹੋਏਗਾ। ਉਹ ਕੀ ਹੁੰਦਾ ਹੈ ਸਿੱਖੀ ਸਪਿਰਿਟ ਕੀ ਹੁੰਦੀ ਜੀ? ਪੁਰਾਤਨ ਸਮੇਂ 'ਚ ਚੱਲ ਜਾਂਦਾ ਸੀ, ਗੱਲ ਕਹਿ ਦਿਓ ਤਾਂ ਸਭ ਕੋਈ ਮੰਨ ਲੈਂਦਾ ਸੀ। ਅੱਜ ਦਾ ਬੱਚਾ ਇੰਝ ਨਹੀਂ ਮੰਨੇਗਾ, ਉਹਨੂੰ ਲੌਜਿਕ ਦੇਣੀ ਪਏਗੀ। ਤੁਸੀਂ ਕਿਸੇ ਕੋਲ ਗੱਲ ਕਰਦੇ ਹੋ ਵੀ ਤੂੰ ਅੰਮ੍ਰਿਤ ਦੀ ਪਹੁਲ ਪੀ ਲੈ, ਖਿਆਲ ਕਰਿਓ। ਸ਼ਰਾਬੀ ਦੂਸਰੇ ਬੰਦੇ ਕੋਲ ਬਾਤ ਕਰਦਾ ਹੈ ਕਿ ਤੂੰ ਬੋਤਲ ਦੀ ਸ਼ਰਾਬ ਪੀ ਲੈ। ਇੱਕ ਸ਼ਰਾਬੀ ਦੂਸਰੇ 'ਤੇ ਅਸਰ ਪਾ ਜਾਂਦਾ ਹੈ, ਖੰਡੇ ਦੀ ਪਹੁਲ ਦੀ ਬਾਤ ਕਹਿਣ ਵਾਲੇ ਦਾ ਅਸਰ ਕਿਉਂ ਨਹੀਂ ਪੈ ਰਿਹਾ? ਸੋਚਣਾ। ਮਾਂ ਕਹਿੰਦੀ ਹੈ ਬੇਟਾ ਤੂੰ ਨਿਤਨੇਮ ਦਾ ਰਸ ਪੀਆ ਕਰ। ਬੇਟਾ ਬਾਹਰ ਖੇਲਣ ਜਾਂਦਾ ਹੈ, ਕੁਸੰਗੀਆਂ ਵਿੱਚ ਬੈਠਦਾ ਹੈ, ਉਹ ਕਹਿੰਦੇ ਨੇ ਤੂੰ ਬੋਤਲ ਪੀਆ ਕਰ। ਮਾਂ ਡਰਦੀ ਹੈ, ਔਰ ਰਿਐਲਿਟੀ ਹੈ ਇਹ। ਮਾਂ ਕਹਿੰਦੀ ਪਤਾ ਨਹੀਂ ਮੇਰੇ ਨਿਤਨੇਮ ਦਾ ਅਸਰ ਹੋਵੇ ਨਾ ਹੋਵੇ, ਪਰ ਉਹਨਾਂ ਦਾ ਅਸਰ ਜ਼ਰੂਰ ਹੋਏਗਾ। ਤੂੰ ਉਹਨਾਂ 'ਚ ਨਾ ਬੈਠਿਆ ਕਰ, ਕੀ ਕਾਰਨ ਹੈ? ਇਸ ਨੂੰ ਸਮਝਣਾ। ਨਸ਼ੇ ਵਾਲੇ ਦਾ ਅਸਰ ਕਿਉਂ ਹੋ ਜਾਂਦਾ? ਕਿਉਂਕਿ ਉਹਦੇ ਅੰਦਰ ਨਸ਼ੇ ਦਾ ਜਜ਼ਬਾ ਹੈ, ਜਪੋ ਸਤਨਾਮ, ਉਹ ਨਸ਼ੇ ਨੂੰ ਡੈਡੀਕੇਟਡ ਹੈ, ਸਮਰਪਿਤ ਹੈ। ਉਹ ਆਪਣੀ ਮਾਂ ਨੂੰ ਛੱਡ ਦੇਗਾ, ਨਸ਼ਾ ਨਹੀਂ ਛੱਡੇਗਾ, ਖਿਆਲ ਕਰਨਾ। ਲੋੜ ਪਈ ਤਾਂ ਘਰਵਾਲੀ ਨੂੰ ਛੱਡ ਦਿੰਦਾ, ਨਸ਼ਾ ਨਹੀਂ ਛੱਡਦਾ, ਡੈਡੀਕੇਟਡ ਹੈ, ਫੁੱਲੀ ਡੈਡੀਕੇਟਡ। ਉਹ ਰੱਬ ਨੂੰ ਛੱਡ ਦੇਗਾ, ਨਸ਼ਾ ਨਹੀਂ ਛੱਡੇਗਾ। ਮੈਂ ਤਾਂ ਇੱਥੋਂ ਤੱਕ ਦੇਖਿਆ ਬਿਮਾਰ ਹੋ ਕੇ ਸਰੀਰ ਛੱਡ ਦੇਗਾ, ਨਸ਼ਾ ਨਹੀਂ ਛੱਡੇਗਾ, ਡੈਡੀਕੇਟਡ। ਜਿਤਨਾ ਚਿਰ ਅੰਦਰੋਂ ਡੈਡੀਕੇਟਡ ਨਹੀਂ, ਉਤਨਾ ਚਿਰ ਅੰਦਰ ਵਾਈਬ੍ਰੇਸ਼ਨ ਸਟਰੋਂਗ ਨਹੀਂ ਹੋਏਗੀ, ਖਿਆਲ ਕਰਿਓ। ਜਿਤਨਾ ਚਿਰ ਤੁਹਾਡੇ ਅੰਦਰ ਵਾਈਬ੍ਰੇਸ਼ਨ ਸਟਰੋਂਗ ਨਹੀਂ, ਉਤਨਾ ਚਿਰ ਤੁਹਾਡਾ ਬਾਹਰ ਅਸਰ ਨਹੀਂ ਪਵੇਗਾ, ਜਪੋ ਸਤਨਾਮ। ਜੇ ਇੱਕ ਸਿੱਖ ਮਾਂ, ਸਿੱਖ ਪਿਤਾ ਚਾਹੁੰਦੇ ਨੇ ਕਿ ਮੇਰੇ ਬੱਚੇ ਦੇ ਕੋਲ ਮੈਂ ਸਿੱਖੀ ਦੀ ਬਾਤ ਕਰਾਂ, ਔਰ ਇੱਕ ਮੈਂ ਹੋਰ ਬੇਨਤੀ ਕਰਾਂ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਸਿੱਖੀ ਤੋਂ ਦੂਰ ਜਾਵੇ, ਕੋਈ ਪਿਤਾ ਨਹੀਂ ਚਾਹੁੰਦਾ। ਹਾਂ, ਅਗਰ ਮਾਤਾ ਪਿਤਾ ਦੇ ਅੰਦਰ ਹੀ ਸਿੱਖੀ ਦਾ ਜਜ਼ਬਾ ਖਤਮ ਹੋ ਗਿਆ ਤਾਂ ਇਹ ਡਿਸਕਸ਼ਨ ਕਲੋਜ਼ਡ, ਉੱਥੇ ਡਿਸਕਸ਼ਨ ਨਹੀਂ ਕੀਤੀ ਜਾ ਸਕਦੀ, ਉੱਥੇ ਬਾਤ ਹੋਰ ਪਿੱਛੇ ਤੁਰੇਗੀ। ਪਰ ਜਿਸ ਦੇ ਅੰਦਰ ਥੋੜ੍ਹਾ ਬਹੁਤ ਵੀ ਜਜ਼ਬਾ ਹੈ, ਉਹ ਕਦੀ ਨਹੀਂ ਚਾਹੁੰਦਾ ਮੇਰੇ ਪੁੱਤਰ ਦਾ, ਮੇਰੀ ਧੀ ਦਾ ਗੁਰੂ ਨਾਲੋਂ ਪਿਆਰ ਟੁੱਟ ਜਾਵੇ, ਬਾਣੀ ਨਾਲੋਂ ਪਿਆਰ ਟੁੱਟ ਜਾਵੇ। ਪਰ ਨਾਲ ਹਰ ਕੋਈ ਚਾਹੁੰਦਾ ਹੈ ਮੈਂ ਆਪਣੇ ਪੁੱਤਰ ਕੋਲ, ਮੈਂ ਵੀ ਬੱਚਿਆਂ ਵਾਲਾ ਗੁਰੂ ਪਿਆਰ ਵਾਲਿਓ, ਆਪਣੇ ਬੱਚੇ ਕੋਲ, ਆਪਣੀ ਬੱਚੀ ਕੋਲ ਬਾਤ ਕਹੀਏ, ਬੇਟਾ ਨਿਤਨੇਮ ਨਾਲ ਜੁੜ। ਹਰ ਮਾਤਾ ਪਿਤਾ ਦਾ ਹਿਰਦਾ ਰੋਂਦਾ ਹੈ ਜੇ ਉਹ ਨਹੀਂ ਜੁੜਦੇ, ਔਰ ਹਰ ਮਾਤਾ ਪਿਤਾ ਸ਼ੁਕਰ ਕਰਦਾ ਹੈ ਜੇ ਕਹਿਣ 'ਤੇ ਜੁੜ ਜਾਂਦੇ ਨੇ। ਆਹ ਸੱਤ ਚੀਜ਼ਾਂ ਅੰਦਰ ਆ ਜਾਣ, ਸਾਡੀ ਵਾਈਬ੍ਰੇਸ਼ਨ ਸਟਰੋਂਗ ਹੋਏਗੀ, ਜਦੋਂ ਗੁਰੂ ਕੀ ਬਾਤ ਕਹੋਗੇ ਸਾਹਮਣੇ ਵਾਲੇ 'ਤੇ ਅਸਰ ਪਵੇਗਾ। ਜਿਸ ਘਰ ਵਿੱਚ ਇਹ ਸੱਤ ਚੀਜ਼ਾਂ ਆ ਜਾਣ, ਉਸ ਘਰ ਵਿੱਚ ਕੋਈ ਗੈਸਟ ਆਇਆ ਹੋਵੇ, ਉਹ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਜਾਏਗਾ। ਦੋ ਤਰ੍ਹਾਂ ਦੇ ਗੈਸਟ ਮੈਂ ਦੇਖੇ ਨੇ, ਇੱਕ ਹੈ ਆਪਣੀ ਘਟਨਾ ਦੱਸ ਰਹੇ ਨੇ, ਕਹਿੰਦੇ ਅਸੀਂ ਕੋਰੀਆ ਤੋਂ ਜਾ ਰਹੇ ਸੀ ਇੰਡੀਆ, ਸੋਚਿਆ ਮਲੇਸ਼ੀਆ ਚਲੇ ਜਾਈਏ, ਮਿੱਤਰ ਨੂੰ ਮਿਲਣ ਵਾਸਤੇ ਮਲੇਸ਼ੀਆ ਆ ਗਏ। ਆਏ ਮਿੱਤਰ ਨੂੰ ਮਿਲਣ ਵਾਸਤੇ, ਪਰ ਗੁਰਦੁਆਰੇ ਇੱਕ ਫੰਕਸ਼ਨ ਚੱਲ ਰਿਹਾ ਸੀ, ਉਸ ਫੰਕਸ਼ਨ ਦੇ ਵਿੱਚ ਹਿੱਸਾ ਲਿਆ। ਹਿੱਸਾ ਲੈਣ 'ਤੇ ਉਹਨਾਂ ਨੂੰ ਫਸਟ ਅਵਾਰਡ ਵੀ ਮਿਲ ਗਿਆ, ਸਰਟੀਫਿਕੇਟ ਵੀ ਮਿਲ ਗਿਆ, ਇੱਕ ਯਾਦ ਬਣ ਗਈ ਹੈ। ਉਹ ਜਾ ਕੇ ਕੀ ਦੱਸਦੇ ਨੇ, ਕਹਿੰਦੇ ਅਸੀਂ ਮਿੱਤਰ ਨੂੰ ਮਿਲਣ ਗਏ ਸੀ, ਮਿੱਤਰ ਨੂੰ ਮਿਲਣ ਕਰਕੇ ਸਾਨੂੰ ਗੁਰਦੁਆਰੇ ਦਾ ਆਨੰਦ ਮਿਲ ਗਿਆ। ਦੂਸਰੇ ਪਾਸੇ ਇੱਕ ਘਟਨਾ ਹੋਰ ਵਾਪਰਦੀ ਹੈ, ਉਹ ਕਹਿੰਦੇ ਨੇ ਸਾਡੇ ਗੁਰਦੁਆਰੇ ਵਿੱਚ ਬਹੁਤ ਕਮਾਲ ਦਾ ਪ੍ਰੋਗਰਾਮ ਚੱਲ ਰਿਹਾ ਸੀ, ਕਰੀਏ ਕਿ ਗੈਸਟ ਆਇਆ ਸੀ ਰਹਿ ਗਿਆ, ਜਪੋ ਸਤਨਾਮ। ਖਿਆਲ ਕਰ ਲਿਓ, ਇੱਕ ਫੈਮਿਲੀ ਨੇ ਗੈਸਟ ਨੂੰ ਵੀ ਇਹ ਸੁਭਾਗ ਦੇ ਦਿੱਤਾ ਅਤੇ ਇੱਕ ਗੈਸਟ ਨੇ ਫੈਮਿਲੀ ਨੂੰ ਵੀ ਇਸ ਸੁਭਾਗ ਤੋਂ ਵਾਂਝਾ ਰੱਖ ਦਿੱਤਾ। ਨੋਟ ਕਰ ਲਿਓ ਕਿਹਦੇ ਅੰਦਰ ਕੀ ਕੀ ਵਾਈਬ੍ਰੇਸ਼ਨ ਹੋਏਗੀ। ਜਿਸ ਘਰ ਵਿੱਚ ਇਹ ਸੱਤ ਚੀਜ਼ਾਂ ਆ ਗਈਆਂ, ਉਸ ਘਰ ਦੀ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਏਗੀ, ਉੱਥੇ ਕੋਈ ਨਿਤਨੇਮ ਤੋਂ ਢਿੱਲਾ ਮੱਠਾ ਆ ਗਿਆ ਜਿਹਦੀ ਨਿਤਨੇਮ ਨਹੀਂ ਹੋ ਰਿਹਾ, ਉਹ ਆਏਗਾ, ਕੀ ਦੇਖੇਗਾ, ਪਰਿਵਾਰ ਦੇ ਮੈਂਬਰ ਨਿਤਨੇਮ ਕਰਦੇ ਜੇ, ਇਹਨੂੰ ਬੈਠਣਾ ਪੈ ਗਿਆ। ਅਤੇ ਕਦੀ ਵੀ ਪਰਖ ਕੇ ਦੇਖਣਾ, ਜੇ ਤੁਹਾਨੂੰ ਕਦੀ ਸਮਾਂ ਮਿਲੇ ਕਿਸੇ ਦੇ ਘਰ ਨਿਤਨੇਮ ਕਰਕੇ ਬੈਠਣ ਦਾ, ਅੰਦਰ ਜਜ਼ਬੇ ਤਾਂ ਜ਼ਰੂਰ ਚੱਲਦੇ ਨੇ, ਬਲਬਲੇ ਚੱਲਦੇ ਨੇ ਮਨਾਂ, ਕਾਸ਼ ਇਹ ਕਦੀ ਮੇਰੇ ਘਰ ਵਿੱਚ ਵੀ ਹੋਵੇ। ਅਤੇ ਸਮਾਜ ਵਿੱਚ, ਸੋਸਾਇਟੀ ਵਿੱਚ ਜੇ ਸੱਤ ਚੀਜ਼ਾਂ ਆ ਜਾਣ, ਇੱਕ ਵੀ ਸਿੱਖ ਸਿੱਖੀ ਤੋਂ ਦੂਰ ਨਹੀਂ ਜਾਏਗਾ। ਜਿਸ ਦਿਨ ਸਿੱਖ ਸੋਸਾਇਟੀ ਵਿੱਚ, ਅੱਜ ਸਾਡੇ ਕੋਲ ਸਿੱਖ ਸੋਸਾਇਟੀ ਨਹੀਂ, ਜਿੱਥੇ ਚਾਰ ਸਿੱਖ ਬੈਠੇ ਨੇ ਉੱਥੇ ਬਾਤਾਂ ਸਿੱਖੀ ਦੀਆਂ ਹੋ ਰਹੀਆਂ ਨੇ, ਗੁਰਮਤ ਦੀਆਂ ਹੋ ਰਹੀਆਂ ਨੇ, ਜਾਂ ਗੁਰਮਤ ਤੋਂ ਸਿੱਖੀ ਤੋਂ ਦੂਰ ਦੂਰ ਹੀ ਹੋ ਰਹੀਆਂ ਨੇ। ਜਿੱਥੇ ਸਿੱਖ ਦੇ ਖੁਸ਼ੀ ਜਾਂ ਗਮੀ ਦਾ ਸਮਾਗਮ ਹੋ ਰਿਹਾ ਹੈ, ਕੀ ਉੱਥੇ ਸਿੱਖੀ ਪ੍ਰਤੀ ਡਿਮੋਰਲਾਈਜ਼ ਦੀ ਵਾਈਬ੍ਰੇਸ਼ਨ ਹੈ ਜਾਂ ਮੋਟੀਵੇਸ਼ਨ ਦੀ ਵਾਈਬ੍ਰੇਸ਼ਨ ਹੈ? ਧੀ ਦਾ ਵਿਆਹ, ਪੁੱਤਰ ਦਾ ਵਿਆਹ, ਇਹਦਾ ਨਾਮ ਸੀ ਆਨੰਦ ਕਾਰਜ। ਇਹ ਵਿਆਹ ਸੀ ਆਪਣੇ ਪੁੱਤਰ ਅਤੇ ਆਪਣੀ ਧੀ ਨੂੰ ਗੁਰੂ ਨਾਲ ਜੋੜਨ ਦਾ ਵਿਆਹ, ਜੋੜਨ ਦਾ ਕਾਰਜ। ਔਰ ਇਸ ਕਾਰਜ ਵਿੱਚ ਜੋ ਵੀ ਆਉਂਦਾ ਉਹ ਟੁੱਟਿਆ ਹੋਇਆ ਵੀ ਜੁੜ ਜਾਂਦਾ, ਪਰ ਖਿਮਾ ਕਰਨੀ, ਅਸੀਂ ਆਪ ਹੀ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਬੈਠੇ ਹਾਂ। ਅੱਜ ਇੰਝ ਲੱਗਦਾ ਹੈ ਕਿ ਅੱਗੇ ਪਿੱਛੇ ਤਾਂ ਨਿਤਨੇਮ ਨਿਭ ਜਾਂਦਾ, ਜਦ ਵਿਆਹ ਆ ਗਿਆ ਵਿਆਹ ਵਾਲੇ ਦਿਨ ਨਿਤਨੇਮ ਹੀ ਨਹੀਂ ਨਿਭ ਰਿਹਾ, ਆਨੰਦ ਦੇ ਕਾਰਜ ਦੀ ਬਜਾਏ ਦੁਨੀਆਂ ਦਾ ਕਾਰਜ ਬਣ ਕੇ ਰਹਿ ਗਿਆ। ਕਦੀ ਸਮਾਂ ਮਿਲਿਆ ਗੁਰੂ ਪਾਤਸ਼ਾਹ ਨੂੰ ਪਾਇਆ ਅਤੇ ਲਾਵਾਂ ਦੇ ਉੱਪਰ 5 ਦਿਨਾਂ ਦਾ ਕੋਰਸ ਹੈ, ਉਹਦੇ ਵਿੱਚੋਂ ਆਪਾਂ ਝਾਤੀਆਂ ਮਾਰਾਂਗੇ, ਕਿਤਨਾ ਕਮਾਲ ਦਾ ਖਜ਼ਾਨਾ ਪਿਆ ਹੈ। ਜਿਸ ਦਿਨ ਸਿੱਖ ਦੇ ਕਾਰਜ ਸੱਚਮੁੱਚ ਹੀ ਆਨੰਦਾਂ ਦੇ ਕਾਰਜ ਬਣ ਗਏ, ਜਿਸ ਦਿਨ ਸਿੱਖ ਦੇ ਕਾਰਜਾਂ ਵਿੱਚੋਂ, ਸਿੱਖ ਦੇ ਫੰਕਸ਼ਨਸ ਦੇ ਵਿੱਚੋਂ ਸਿੱਖੀ ਸੁਗੰਧੀਆਂ ਆਉਣ ਲੱਗ ਪਈਆਂ, ਸਿੱਖੀ ਵਾਈਬ੍ਰੇਸ਼ਨ ਆਉਣ ਲੱਗ ਪਈ ਅਤੇ ਸਿੱਖ ਕਲਚਰ ਦੇ ਵਿੱਚੋਂ ਮੋਟੀਵੇਸ਼ਨਲ ਵੇਵ ਮਿਲ ਗਈ, ਉਸ ਦਿਨ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਮੇਰਾ ਬੱਚਾ ਬਾਹਰ ਜਾ ਰਿਹਾ ਕਿਤੇ ਨਿਤਨੇਮ ਤੋਂ ਦੂਰ ਨਾ ਚਲਿਆ ਜਾਵੇ, ਸਗੋਂ ਕਹੇਗੀ ਕਿ ਬੱਚੇ ਨੂੰ ਜਾਣ ਦਿਓ। ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਾਂ, ਤੁਸੀਂ ਮਲੇਸ਼ੀਆ ਵਾਲੇ ਵਿਸਾਖੀ ਮਨਾਉਂਦੇ ਹੋ, ਮੇਨ ਚੈਰਸ ਵਿਖੇ ਵੀ ਮਨਾਈ ਜਾਂਦੀ, ਹਰ ਗੁਰਦੁਆਰੇ ਵੀ ਮਨਾਈ ਜਾਂਦੀ। ਹਰ ਮਾਤਾ ਪਿਤਾ ਚਾਹੁੰਦੇ ਨੇ ਕਿ ਸਾਡਾ ਬੱਚਾ ਜਾਵੇ, ਕੁਛ ਨਾ ਕੁਛ ਉੱਥੋਂ ਰੰਗ ਮਿਲੇਗਾ, ਚੰਗਾ ਜਾਵੇ, ਸਿੱਖੀ ਦਾ ਰੰਗ ਲੈ ਕੇ ਆਏਗਾ, ਸੰਮੇਲਨ ਵਿੱਚ ਜਾਵੇ ਨਿਤਨੇਮ ਦਾ ਰੰਗ ਲੈ ਕੇ ਆਏਗਾ। ਪਰ ਉਸ ਤੋਂ ਬਾਅਦ ਇੱਕ ਐਸਾ ਫੰਕਸ਼ਨ ਵੀ ਮਨਾਉਂਦੇ ਹੋ ਜਿਹੜਾ ਨਾਮ ਮੈਂ ਤੁਹਾਡੇ ਤੋਂ ਸੁਣਿਆ, ਓਪਨ ਹਾਊਸ, ਓਪਨ ਹਾਊਸ ਹੀ ਕਹਿੰਦੇ ਨਾ ਉਸਨੂੰ। ਮੈਂ ਪੁੱਛਿਆ ਪਿੱਛੇ ਜਿਹਾ, ਮੈਂ ਪਨਾਂਗ ਸੀ ਉਹਨਾਂ ਦਿਨਾਂ 'ਚ, ਮੈਂ ਕਿਹਾ ਓਪਨ ਹਾਊਸ ਕੀ ਹੁੰਦਾ ਹੈ, ਕਹਿੰਦੇ ਓਪਨ ਹਾਊਸ ਮੈਂ ਕਿਹਾ ਨਹੀਂ ਖੁੱਲਿਆ ਨਹੀਂ ਹਾਲੇ। ਓਪਨ ਹਾਊਸ ਖੁੱਲ੍ਹਾ ਘਰ, ਜੋ ਮਰਜ਼ੀ ਆਵੇ, ਜੋ ਮਰਜ਼ੀ ਜਾਵੇ, ਜਿਵੇਂ ਮਰਜ਼ੀ ਆਵੇ, ਜਿਵੇਂ ਮਰਜ਼ੀ ਜਾਵੇ, ਜੋ ਮਰਜ਼ੀ ਕਰੇ, ਜੋ ਮਰਜ਼ੀ ਨਾ ਕਰੇ, ਆਈ ਨਾ ਖੁੱਲ੍ਹਾ ਘਰ। ਪਰ ਜਿਹੜੇ ਘਰ ਬੰਦ ਹੁੰਦੇ ਨੇ ਉੱਥੇ ਆਵਣ ਤੋਂ ਪਹਿਲਾਂ ਬੈੱਲ ਵੱਜਦੀ ਜੇ, ਔਰ ਉਸ ਓਪਨ ਹਾਊਸ ਨੂੰ ਇਤਨਾ ਓਪਨ ਕਰ ਦਿੱਤਾ ਕਿ ਉੱਥੇ ਨਿਤਨੇਮ ਦਾ ਰੰਗ ਹੀ ਗੁਆਚਦਾ ਪਿਆ। ਗੁਰੂ ਕਿਰਪਾ ਕਰਨ, ਸੱਤ ਚੀਜ਼ਾਂ ਅੱਜ ਆਪ ਜੀ ਨੂੰ ਮਹਿਸੂਸ ਹੋਏਗਾ, ਜੇ ਇਹ ਸੱਤ ਚੀਜ਼ਾਂ ਪ੍ਰਾਪਤ ਹੋ ਜਾਣ, ਇਸ ਵਿੱਚ ਗੁਰਸਿੱਖਾਂ ਦੀ ਚੜ੍ਹਦੀ ਕਲਾ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਹੋਏਗੀ। ਇੱਥੇ ਬਸ ਨਹੀਂ, ਮਹਿਸੂਸ ਹੋਏਗਾ, ਮਨ ਕਹੇਗਾ ਸਤਿਗੁਰੂ ਜੀ ਇਹ ਸੱਤ ਚੀਜ਼ਾਂ ਦੇ ਦਿਓ, ਹੋਰ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਹੈ, ਜਪੋ ਸਤਨਾਮ ਸ਼੍ਰੀ। ਇਹਨੂੰ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਸਮਝ ਕੇ ਦੇਖਣਾ, ਸੋਚ ਕੇ ਦੇਖਣਾ, ਸੱਤ ਚੀਜ਼ਾਂ ਮੇਰੇ ਪੁੱਤਰ ਨੂੰ ਮਿਲ ਜਾਣ, ਮੇਰੀ ਧੀ ਨੂੰ ਮਿਲ ਜਾਣ। ਆਹਾ, ਮੈਂ ਤਾਂ ਕਦੀ ਹਿਰਦੇ 'ਚੋਂ ਇੰਝ ਅਰਦਾਸ ਕਰਦਾ ਗਰੀਬ ਨਵਾਜ ਪਾਤਸ਼ਾਹ, ਸਾਡੇ ਤੋਂ ਤਾਂ ਬਹੁਤ ਕੁਛ ਰਹਿ ਗਿਆ, ਸਾਨੂੰ ਮਿਲੇ ਨਾ ਮਿਲੇ, ਆ ਆਉਣ ਵਾਲੀ ਬੱਚਿਆਂ ਦੀ ਪੀੜ੍ਹੀ ਨੂੰ ਮਿਲ ਜਾਵੇ ਤਾਂ ਸਾਨੂੰ ਤਾਂ ਵੀ ਸੰਤੁਸ਼ਟੀ ਹੋ ਜਾਏਗੀ। ਸੋਚ ਕੇ ਦੇਖਿਓ, ਹਰ ਮਾਤਾ ਪਿਤਾ ਸੋਚ ਕੇ ਦੇਖੋ, ਆਹ ਸੱਤ ਚੀਜ਼ਾਂ ਸਾਨੂੰ ਮਿਲੀਆਂ ਭਾਵੇਂ ਨਾ ਮਿਲੀਆਂ, ਪਰ ਸਾਡੇ ਬੱਚਿਆਂ ਨੂੰ ਮਿਲ ਜਾਣ, ਦੇਖਿਓ ਕਿਤਨਾ ਸੋਚ ਕੇ ਹੀ ਆਨੰਦ ਬਣੇਗਾ, ਅਤੇ ਜੇ ਆ ਜਾਣ ਤਾਂ ਕਿਤਨਾ ਆਨੰਦ ਆਏਗਾ। ਪਿੱਛੇ ਮੰਗਣ ਨੂੰ ਕੁਛ ਰਹਿ ਹੀ ਨਹੀਂ ਗਿਆ, ਪਰ ਇਹ ਮਨ ਸੰਗਤੀ ਅਰਦਾਸ ਦੇ ਅਰਥਾਂ ਨੂੰ ਨਾ ਸਮਝਣ ਕਰਕੇ ਦੁਨੀਆਂ ਦੀਆਂ ਮੰਗਾਂ 'ਤੇ ਮੰਗਦਾ ਏ, ਪਰ ਇਹਨਾਂ ਸੱਤ ਮੰਗਾਂ ਨੂੰ ਮੰਗਦਾ ਵੀ ਨਹੀਂ, ਇਸ ਵੱਲ ਫੋਕਸ ਵੀ ਨਹੀਂ ਕਰ ਰਿਹਾ। ਜਪੋ ਸਤਨਾਮ ਸ਼੍ਰੀ। ਆਓ ਇਹਨਾਂ ਸੱਤ ਮੰਗਾਂ ਦੇ ਦਰਸ਼ਨ ਕਰੀਏ। ਗੁਰੂ ਕੀ ਹਜ਼ੂਰੀ ਕਥਾ ਹੁੰਦੀ ਹੋਵੇ, ਕਥਾ ਹੋਵੇ ਗੁਰਬਾਣੀ ਦੀ, ਕਥਾ ਹੋਵੇ ਹਿਸਟਰੀ ਦੀ, ਉਸ ਕਥਾ ਵਿੱਚ ਸੰਗਤ ਜੁੜੀ ਹੋਵੇ, ਸੰਗਤ ਦੀ ਵਾਈਬ੍ਰੇਸ਼ਨ ਵਿੱਚ ਬੈਠ ਕੇ ਸਮਝ ਲੱਗਦੀ ਹੈ ਕਿ ਇਸ ਸੱਤ ਚੀਜ਼ਾਂ ਦੀ ਕੀਮਤ ਕੀ ਜੇ। ਜਪੋ ਸਤਨਾਮ। ਸਭ ਤੋਂ ਪਹਿਲਾਂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਆਹ ਪਹਿਲੀ ਮੰਗ ਮੰਗੀ ਗਈ ਹੈ। ਅਤੇ ਇਹ ਸਿੱਖੀ ਤਿੰਨ ਹਿੱਸੇ ਨੇ, ਇਸ ਨੂੰ ਸਮਝ ਲੈਣਾ। ਆਹ ਤੁਸੀਂ ਦੇਖਦੇ ਨਾ, ਆਪਾਂ ਫਲ ਖਾਂਦੇ, ਫਸਲਾਂ ਸਾਡੀਆਂ ਪ੍ਰਸ਼ਾਦਾ ਛਕਦੇ ਹਾਂ, ਸਬਜ਼ੀ ਹੈ, ਜਿਤਨੀ ਵੀ ਗ੍ਰੀਨਰੀ ਹੈ, ਚਾਹੇ ਉਹ ਛੋਟਾ ਬੂਟਾ ਹੈ, ਚਾਹੇ ਵੱਡਾ ਟ੍ਰੀ ਹੈ, ਬ੍ਰਿਕਸ਼ ਹੈ, ਤਿੰਨ ਹਿੱਸੇ ਹੁੰਦੇ ਨੇ, ਇੱਕ ਜੜ, ਇੱਕ ਉਹ ਬੂਟਾ, ਇੱਕ ਉਹਨੂੰ ਲੱਗਿਆ ਹੋਇਆ ਫੁੱਲ ਜਾਂ ਫਲ। ਇੱਕ ਵੀ ਚੀਜ਼ ਕਮਜ਼ੋਰ ਹੋ ਜਾਵੇ, ਬੂਟਾ ਖਤਮ ਹੈ। ਸੋਚ ਕੇ ਦੇਖੋ, ਜੜ ਬੜੀ ਵਧੀਆ, ਬੂਟਾ ਬੜਾ ਵਧੀਆ, ਫੁੱਲ ਹੀ ਨਹੀਂ ਕੋਈ ਲੱਗ ਰਿਹਾ, ਫਲ ਹੀ ਨਹੀਂ ਕੋਈ ਲੱਗ ਰਿਹਾ, ਘਰ 'ਚ ਰੱਖੋਗੇ? ਇੱਕ ਵਾਰੀ ਦੇਖਿਆ, ਦੋ ਵਾਰੀ ਦੇਖਿਆ, ਪੱਟ ਕੇ ਸੁੱਟ ਦਿਓ। ਕੋਈ ਪੁੱਛੇ, ਕੇਵਲ ਫੁੱਲ ਹੀ ਨਹੀਂ ਲੱਗੇ, ਬੂਟਾ ਤਾਂ ਹੈ, ਪੁੱਟਿਆ ਕਿਉਂ ਹੈ? ਅਤੇ ਜਵਾਬ ਆਏਗਾ, ਕਰਾਉਣਾ ਕੀ ਹੈ? ਸੋਚ ਕੇ ਦੇਖੋ, ਜੇ ਫਲ ਲੱਗਦੇ ਹੋਣ, ਵੈਸੇ ਹੁੰਦਾ ਨਹੀਂ ਹੈ, ਜੇ ਮੰਨ ਲਓ ਮੁੱਢ ਕਮਜ਼ੋਰ ਹੋ ਜਾਵੇ ਨਾ, ਬੂਟਾ ਕਮਜ਼ੋਰ ਹੋ ਜਾਵੇ, ਫਲ ਲੱਗਦੇ ਨਹੀਂ ਹੈ, ਪਰ ਜੇ ਕਿਤੇ ਫਲ ਲੱਗ ਜਾਣ ਪਰ ਬੂਟਾ ਕਮਜ਼ੋਰ ਹੋਵੇ, ਫਿਰ ਡਰ ਪੈਦਾ ਹੋਏਗਾ ਅੰਦਰੋਂ, ਹਰ ਵੇਲੇ ਡਰ ਰਹੇਗਾ, ਹਨੇਰੀ ਆ ਗਈ ਤਾਂ ਟੁੱਟੇਗਾ। ਅਤੇ ਜੇ ਜੜ ਮਜ਼ਬੂਤ ਹੋ ਗਈ ਤਾਂ ਤਿੰਨੋਂ ਚੀਜ਼ਾਂ ਖਤਮ ਨੇ ਜਪੋ ਸਤਨਾ। ਇਸ ਲਈ ਸਿੱਖੀ ਦੇ ਵੀ ਤਿੰਨ ਹਿੱਸੇ ਨੇ, ਕਿਉਂਕਿ ਸਿੱਖੀ ਨੂੰ ਵੀ ਬੂਟਾ ਕਿਹਾ ਹੈ। ਸਿੱਖੀ ਦਾ ਬੂਟਾ ਔਰ ਗਾਉਣ ਵਾਲਿਆਂ ਨੇ ਤਾਂ ਇੰਝ ਗਾਇਆ ਹੈ, ਉਹ ਕਿਹੜਾ ਬੂਟਾ ਹੈ ਜੋ ਹਰ ਥਾਂ ਫਲਦਾ ਹੈ, ਸਿੱਖੀ ਦਾ ਬੂਟਾ ਹੈ ਜੋ ਹਰ ਥਾਂ ਫਲਦਾ ਹੈ। ਇਹਦੀਆਂ ਤਿੰਨ ਚੀਜ਼ਾਂ, ਪਹਿਲਾ ਹੈ ਸਾਡੇ ਹਿਰਦੇ ਦੇ ਵਿੱਚ, ਸਾਡੇ ਮਨ ਦੇ ਅੰਦਰ ਸਿੱਖੀ ਸਪਿਰਿਟ ਆ ਜਾਵੇ, ਸਿੱਖ ਥੌਟ ਆ ਜਾਵੇ। ਸਿੱਖ ਥੌਟ ਕੀ ਹੈ? ਮੈਂ ਜੀਵਨ ਜਿਉਣਾ ਜੋ ਮੇਰੇ ਗੁਰੂ ਨੇ ਕਿਹਾ, ਮੈਂ ਆਪਣੀ ਸੋਚ ਬਣਾਉਣੀ ਹੈ ਜੋ ਮੇਰੇ ਗੁਰੂ ਨੂੰ ਚੰਗੀ ਲੱਗੇ, ਮੈਂ ਆਪਣਾ ਸੁਭਾਅ ਉਸ ਤਰ੍ਹਾਂ ਦਾ ਰੱਖਣਾ ਜੋ ਮੇਰੇ ਗੁਰੂ ਨੂੰ ਚੰਗਾ ਲੱਗੇ। ਇਹਨੂੰ ਕਹਿੰਦੇ ਨੇ ਸਿੱਖ ਥੌਟ। ਸਿਮਰਨ ਵਿੱਚ ਬੈਠਣਾ, ਨਿਤਨੇਮ ਕਰਨਾ, ਗੁਰੂ ਘਰ ਆਉਣਾ, ਕਥਾ ਕੀਰਤਨ ਨਾਲ ਜੁੜਨਾ, ਮੇਨ ਰੀਅਲ ਮੋਟਿਵ ਹੈ ਮੇਰੇ ਅੰਦਰ ਸਿੱਖ ਥੌਟ ਪੈਦਾ ਹੋ ਜਾਵੇ। ਇਹ ਗੱਲ ਹੋਰ ਸਵਾਲ ਤੁਹਾਡੇ ਸਾਹਮਣੇ ਰੱਖਾਂ, ਜਵਾਬ ਮੈਨੂੰ ਤੁਹਾਡੇ ਤੋਂ ਮਿਲ ਜਾਣਾ। ਮੈਂ ਆਪਣੇ 'ਤੇ ਲਾ ਕੇ ਕਹਾਂਗਾ, ਤੁਸੀਂ ਆਪਣੇ ਅੰਦਰ ਝਾਤੀ ਮਾਰ ਲੈਣੀ। ਜੇ ਮੈਂ ਨਿੱਤ ਗੁਰਦੁਆਰੇ ਆਵਾਂ, ਮੈਂ ਕਥਾ ਵੀ ਸੁਣਾ, ਮੈਂ ਕੀਰਤਨ ਵੀ ਸੁਣਾ, ਹੋ ਸਕਦਾ ਮੈਂ ਕਥਾ ਕਰ ਵੀ ਲਵਾਂ, ਪਰ ਮੇਰੇ ਅੰਦਰ ਸਿੱਖ ਥੌਟ ਨਹੀਂ ਆਈ ਅਤੇ ਮੈਂ ਕੁਛ ਕੀਤਾ ਜੇ, ਵਿਅਰਥ ਹੋ ਗਿਆ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਰਸਾਨ ਦਾ ਹਲ ਵਾਹੁਣਾ, ਕਿਰਸਾਨ ਦਾ ਖੇਤੀ ਕਰਨਾ, ਪਾਣੀ ਲਾਉਣਾ, ਸੁਹਾਗਾ ਫੇਰਨਾ ਕਿਸ ਲਈ ਹੈ? ਤਾਂ ਕਿ ਘਰ ਵਿੱਚ ਫਸਲ ਆ ਜਾਵੇ ਜਪੋ ਸਤਨਾਮ। ਜੇ ਫਸਲ ਨਹੀਂ ਤਾਂ ਕਿਸੇ ਕੰਮ ਨਹੀਂ। ਚਾਹੇ ਤਾਂ ਕੋਈ ਜੋੜਾ ਘਰ ਦੇ ਵਿੱਚ ਜੋੜੇ ਝਾੜਨ ਦੀ ਸੇਵਾ ਕਰਦਾ ਗੁਰੂ ਪਿਆਰ ਵਾਲਿਓ, ਚਾਹੇ ਕੋਈ ਲੰਗਰ ਬਣਾਉਣ ਦੀ ਸੇਵਾ ਕਰ ਰਿਹਾ ਹੈ, ਕੋਈ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਦਾ ਪਿਆ ਹੈ, ਅਤੇ ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ, ਕੋਈ ਬਾਣੀ ਸੁਣਦਾ ਹੈ, ਕੋਈ ਪੜ੍ਹਦਾ ਹੈ, ਕੋਈ ਗਾਉਂਦਾ ਹੈ, ਕੋਈ ਵਿਚਾਰਦਾ ਹੈ, ਰੀਅਲ ਮੋਟਿਵ ਹੈ ਹੇ ਗੁਰੂ ਵਾਹਿਗੁਰੂ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਆਹ ਸੰਗਤਾਂ ਦੇ ਜੋੜੇ ਸਾਫ਼ ਕਰਦਿਆਂ ਮੇਰੇ ਹਿਰਦੇ ਵਿੱਚ ਸਿੱਖ ਥੌਟ ਆ ਜਾਵੇ, ਆਹ ਮੋਟਿਵ ਹੈ। ਹੇ ਗਰੀਬ ਨਵਾਜ ਪਾਤਸ਼ਾਹ, ਮੈਂ ਗੁਰੂ ਕੀਆਂ ਸੰਗਤਾਂ ਦੇ ਜੂਠੇ ਬਰਤਨ ਫੜਦਾ ਪਿਆ, ਇਸ ਲਈ ਕਿ ਅੰਦਰ ਸਿੱਖ ਥੌਟ ਆ ਜਾਵੇ, ਆਹ ਮੋਟਿਵ ਅਸਲੀ ਹੈ। ਕਿਉਂ ਬਈ, ਕਿਉਂ ਕਹਿੰਦਾ ਪਿਆ ਤੂੰ ਇਹ ਕਿ ਸਿੱਖ ਥੌਟ ਆ ਜਾਵੇ? ਉਹਦਾ ਜਵਾਬ ਹੈ, ਜੇ ਮੇਰੇ ਅੰਦਰ ਸਿੱਖ ਥੌਟ ਆਏਗੀ ਤਾਂ ਮੇਰੇ ਜੀਵਨ ਵਿੱਚ, ਮੇਰੇ ਬਿਹੇਵੀਅਰ ਵਿੱਚ ਸਿੱਖੀ ਪ੍ਰਿੰਸੀਪਲ ਆਉਣ ਗਿਆ। ਦੂਸਰੀ ਤੀਜੀ ਚੀਜ਼ ਹੈ ਸਿੱਖੀ ਦੀ, ਸਿੱਖੀ ਪ੍ਰਿੰਸੀਪਲ। ਕਿਸੇ ਦੇ ਅੰਦਰ ਸਿੱਖ ਥੌਟ ਤਾਂ ਹੈ, ਖਿਆਲ ਕਰਿਓ, ਸਿੱਖੀ ਸਪਿਰਿਟ ਤਾਂ ਹੈ, ਪਰ ਦਾਦਾ ਦਾਦੀ ਦੀ ਬੇਇੱਜ਼ਤੀ ਕਰ ਰਿਹਾ ਹੈ, ਮਾਤਾ ਪਿਤਾ ਦੀ ਬੇਅਦਬੀ ਕਰਦਾ ਪਿਆ ਹੈ, ਵੱਡੇ ਭਰਾਵਾਂ ਨਾਲ ਧੋਖਾ ਕਰਦਾ ਪਿਆ ਹੈ, ਖਿਮਾ ਕਰਨੀ ਇਹਦੀ ਜੜ ਅੰਦਰੋਂ ਕੌੜੀ ਹੋ ਚੁੱਕੀ ਹੈ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤਾਂ ਕਹਾਂਗਾ ਸਿੱਖ ਹੋਣਾ ਤਾਂ ਬਾਅਦ ਦੀ ਗੱਲ ਹੈ, ਅਗਰ ਕੋਈ ਮਨੁੱਖ ਹੋ ਕੇ ਦਾਦਾ ਦਾਦੀ ਦਾ ਨੂੰ ਇਗਨੋਰ ਕਰਦਾ ਪਿਆ ਹੈ, ਮਾਤਾ ਪਿਤਾ ਨੂੰ ਇਗਨੋਰ ਕਰਦਾ ਪਿਆ, ਅਤੇ ਉਹ ਮਨੁੱਖ ਕਹਾਉਣ ਦਾ ਹੱਕਦਾਰ ਨਹੀਂ ਹੈ ਜਪੋ ਸਤਨਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤਾਂ ਐਸੀਆਂ ਬਾਤਾਂ ਕਹਿ ਦਿੱਤੀਆਂ, ਤੈਨੂੰ ਦੇਖ ਕੇ ਲੱਗਦਾ ਤੂੰ ਇਨਸਾਨ ਹੈ, ਪਰ ਜਦ ਮੈਂ ਤੇਰੇ ਅੰਦਰ ਝਾਤੀ ਮਾਰੀ ਤੂੰ ਤਾਂ ਨਿਰਾ ਪਸ਼ੂ ਹੈ। ਸੁਖਮਨੀ ਸਾਹਿਬ ਦੀ ਪੰਕਤੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਅੰਦਰ ਸਿੱਖ ਥੌਟ ਤਾਂ ਸਿੱਖੀ ਕਾਇਮ ਰਹਿ ਸਕਦੀ ਹੈ। ਬਿਹੇਵੀਅਰ ਦੇ ਵਿੱਚ, ਵੇ ਆਫ ਲਾਈਫ ਦੇ ਵਿੱਚ ਸਿੱਖੀ ਪ੍ਰਿੰਸੀਪਲ, ਅਤੇ ਤੀਸਰਾ ਹੈ ਗੁਰੂ ਪਿਆਰ ਵਾਲਿਓ, ਜਦੋਂ ਕੋਈ ਫੋਟੋ ਬੜੀ ਸੁੰਦਰ ਹੋਵੇ ਤਾਂ ਉਹਨੂੰ ਫਰੇਮਿੰਗ ਅਤੇ ਹੈਂਗਿੰਗ ਬਹੁਤ ਜ਼ਰੂਰੀ ਹੈ ਜਪੋ ਸਤਨਾਮ। ਕਿਸੇ ਸੁੰਦਰ ਤੋਂ ਸੁੰਦਰ ਫੋਟੋ ਨੂੰ ਸਟੂਡੀਓ ਤੋਂ ਆਉਣ ਤੋਂ ਪਹਿਲਾਂ ਐਲਬਮ ਮਿਲ ਜਾਂਦੀ ਜੇ, ਖਿਆਲ ਕਰਿਓ, ਅਤੇ ਐਲਬਮ ਦੇ ਵਿੱਚੋਂ ਜਿਹੜੀ ਮੇਨ ਸੁੰਦਰ ਫੋਟੋ ਹੁੰਦੀ ਜੇ ਉਹ ਐਲਬਮ ਤੋਂ ਬਾਹਰ ਆਉਂਦੀ ਹੈ, ਉਹਨੂੰ ਫਰੇਮ ਮਿਲ ਜਾਂਦਾ ਹੈ, ਅਤੇ ਜਿਹਨੂੰ ਚੰਗਾ ਫਰੇਮ ਮਿਲ ਜਾਵੇ ਉਹਨੂੰ ਦੀਵਾਰ ਮਿਲ ਜਾਂਦੀ ਹੈ, ਅਤੇ ਜਿਸ ਫੋਟੋ ਨੂੰ ਦੀਵਾਰ ਹੈਂਗਿੰਗ ਫਰੇਮਿੰਗ ਮਿਲ ਗਈ ਉਹਨੂੰ ਲੋਕਾਂ ਦੀਆਂ ਨਜ਼ਰਾਂ ਮਿਲ ਜਾਂਦੀਆਂ ਨੇ ਜਪੋ ਸਤਨਾਮ। ਕੀ ਪਤਾ ਸਾਡੀ ਐਲਬਮ ਨੂੰ ਕੋਈ ਵੇਖੇ ਨਾ ਵੇਖੇ, ਪਰ ਜਿਹੜੀ ਫੋਟੋ ਡਰਾਇੰਗ ਰੂਮ ਵਿੱਚ ਲੱਗ ਗਈ ਉਹਨੂੰ ਹਰ ਕੋਈ ਦੇਖਦਾ ਜੇ। ਇਹ ਗੱਲ ਹੋਰ ਖਿਆਲ ਕਰਿਓ, ਮੈਨੂੰ ਕੁਛ ਨਹੀਂ ਪਤਾ, ਮੇਰੀ ਤੁਹਾਡੇ ਨਾਲ ਉਸ ਤਰ੍ਹਾਂ ਦੇ ਕੋਈ ਰਿਲੇਸ਼ਨ ਨਹੀਂ ਹੈ, ਪਰ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਦੀ ਫੋਟੋ ਤੁਹਾਡੇ ਮਲੇਸ਼ੀਆ ਦੇ ਬਾਦਸ਼ਾਹ ਦੇ ਨਾਲ ਖਿਚਵਾਈ ਹੋਵੇ। ਮੈਂ ਥਾਈਲੈਂਡ ਦੇ ਵਿੱਚ ਬਹੁਤ ਸਾਰੇ ਘਰਾਂ ਵਿੱਚ ਗਿਆ, ਉੱਥੇ ਇਹਦੇ ਉਹਨਾਂ ਪਰਿਵਾਰਾਂ ਦੇ ਘਰ ਵਿੱਚ ਕਿਤੇ ਬਾਦਸ਼ਾਹ ਆਇਆ, ਬਾਦਸ਼ਾਹ ਦੇ ਨਾਲ ਫੋਟੋ ਖਿਚਾਈ। ਆਹ, ਜਿਸ ਦਿਨ ਤੁਹਾਡੀ ਫੋਟੋ ਕਿਸੇ ਬਾਦਸ਼ਾਹ ਨਾਲ ਖਿੱਚੀ ਗਈ ਉਸ ਫੋਟੋ ਤੁਹਾਡੇ ਡਰਾਇੰਗ ਰੂਮ 'ਚ ਜ਼ਰੂਰ ਆਏਗੀ, ਕਿਉਂਕਿ ਦੇਖ ਕੇ ਹਰ ਕੋਈ ਪ੍ਰਭਾਵਿਤ ਹੋਏਗਾ ਜਪੋ ਸਤਨਾਮ। ਅਤੇ ਗੱਲ ਹੋਰ ਕਹਿ ਦਿਆਂ, ਕਦੀ ਪਰਖ ਕੇ ਦੇਖ ਲੈਣਾ, ਤੁਹਾਡੇ ਪਰਿਵਾਰ ਦੇ ਵਿੱਚ 8 ਮੈਂਬਰ, ਬਾਦਸ਼ਾਹ ਇਕੱਲਾ, 9 ਜਣਿਆਂ ਦੀ ਫੋਟੋ ਹੈ ਤੁਹਾਡੇ ਪਰਿਵਾਰ ਦੀ, 8 ਮੈਂਬਰਾਂ ਦੀ ਬਾਦਸ਼ਾਹ ਦੇ ਨਾਲ ਫੋਟੋ ਹੈ, ਤੁਸੀਂ ਡਰਾਇੰਗ ਰੂਮ 'ਚ ਲਾਈ, ਜਿਹੜਾ ਵੀ ਮੇਰੇ ਸਮੇਤ ਕੋਈ ਵੀ ਆਏਗਾ ਤੁਹਾਨੂੰ ਘੱਟ ਦੇਖੇਗਾ, ਬਾਦਸ਼ਾਹ ਨੂੰ ਵੱਧ ਦੇਖੇਗਾ, ਸਟੇਟਸ ਤੁਹਾਡਾ ਬਣੇਗਾ, ਸਤਿਕਾਰ ਤੁਹਾਡਾ ਬਣੇਗਾ, ਪਰ ਧਿਆਨ ਬਾਦਸ਼ਾਹ ਵੱਲ ਜਾਏਗਾ, ਪੁੱਛਿਆ ਜਾਏਗਾ ਇਹ ਮਲੇਸ਼ੀਆ ਦੇ ਬਾਦਸ਼ਾਹ ਨੇ ਜੀ ਕਿੱਥੇ ਫੋਟੋ ਖਿੱਚੀ ਸੀ। ਫਿਰ ਤਿੰਨ ਚੀਜ਼ਾਂ ਨੇ, ਇੱਕ ਤਾਂ ਕੋਈ ਫੰਕਸ਼ਨ ਸੀ ਜੀ ਉੱਥੇ ਖਿੱਚੀ ਸੀ, ਓਕੇ ਓਕੇ ਫੰਕਸ਼ਨ 'ਚ ਆਮ ਹੀ ਆ ਜਾਂਦੀ। ਇੱਕ ਹੁੰਦਾ ਜੀ ਅਸੀਂ ਬਾਦਸ਼ਾਹ ਦੇ ਘਰ ਗਏ ਸੀ, ਅੱਛਾ ਬਾਦਸ਼ਾਹ ਦੇ ਘਰ ਗਏ ਸੀ। ਤੀਸਰਾ ਹੁੰਦਾ ਬਾਦਸ਼ਾਹ ਮੇਰੇ ਘਰ ਵਿੱਚ ਆਇਆ ਸੀ, ਅਤੇ ਗੁਰੂ ਪਿਆਰ ਵਾਲੇ ਜਦੋਂ ਹਿਰਦੇ 'ਚ ਸਿੱਖ ਥੋਟ ਆ ਜਾਵੇ, ਬਿਹੇਵੀਅਰ ਵਿੱਚ ਸਿੱਖੀ ਪ੍ਰਿੰਸੀਪਲ ਆ ਜਾਣ, ਫਿਰ ਬਾਦਸ਼ਾਹਾਂ ਦੇ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸਿੱਖ ਦੇ ਹਿਰਦੇ ਵਿੱਚ ਆਉਂਦੇ ਨੇ, ਅਤੇ ਸਿੱਖ ਦੀ ਬਾਡੀ ਵੀ ਫਰੇਮਿੰਗ ਹੋ ਜਾਂਦੀ ਹੈ ਜਪੋ ਸਤਨਾਮ, ਉਹਨੂੰ ਕਹਿੰਦੇ ਨੇ ਸਿੱਖੀ ਸਰੂਹ, ਉਹਨੂੰ ਕਹਿੰਦੇ ਨੇ 5 ਕਕਾਰਾਂ ਵਾਲੀ ਯੂਨੀਫਾਰਮ, ਉਹਨੂੰ ਕਹਿੰਦੇ ਨੇ ਸਿੱਖ ਦੀ ਆਊਟਲੁੱਕ। ਪਰ ਇੱਥੇ ਅੱਜ ਆਏ ਹਾਂ, ਇੱਕ ਗੱਲ ਜ਼ਰੂਰ ਸਿੱਖ ਕੇ ਜਾਣੀ, ਸਾਡੇ ਮਨ ਦੇ ਅੰਦਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਮਨ ਗੁਰੂ ਦੇ ਦਰ 'ਤੇ, ਗੁਰੂ ਕੀਆਂ ਬਾਤਾਂ ਸੁਣ ਕੇ ਮਜ਼ਬੂਤ ਹੋ ਜਾਂਦਾ ਹੈ, ਬਾਹਰ ਜਾ ਕੇ ਕਮਜ਼ੋਰ ਹੋ ਜਾਂਦਾ ਹੈ ਜਪੋ ਸਤਨਾਮ। ਬਸ ਸਿੱਖੀ ਉਸ ਕੋਲ ਰਹਿ ਗਈ ਜਿਹਦਾ ਮਨ ਸਦਾ ਮਜ਼ਬੂਤ ਰਹਿੰਦਾ ਜੇ। ਉਹ ਕਹਿੰਦਾ ਜੇ ਇਹ ਮਨ ਮੇਰੇ ਕਰਕੇ ਮਜ਼ਬੂਤ ਨਹੀਂ, ਇਸ ਕਰਕੇ ਮਜ਼ਬੂਤ ਜੇ ਗੁਰ ਮੇਰਾ ਸੰਗ ਸਦਾ ਹੈ ਨਾਲੇ। ਕਿਉਂਕਿ ਜਦੋਂ ਅੰਦਰੋਂ ਮਨ ਕਮਜ਼ੋਰ ਹੋ ਜਾਵੇ, ਡਰਦੇ ਰਹੀਏ, ਸਭ ਤੋਂ ਪਹਿਲਾਂ ਇਹ ਮਨ ਸਾਡੀ ਅੰਦਰੋਂ ਸਿੱਖੀ ਸੋਚ ਨੂੰ ਖਤਮ ਕਰਨ ਲੱਗ ਜਾਂਦਾ ਹੈ ਜਪੋ ਸਤਨਾਮ। ਇਹ ਮਨ ਐਸੇ ਐਸੇ ਖਿਆਲ ਪੈਦਾ ਕਰਦਾ ਹੈ, ਅੰਦਰ ਬੈਠੇ ਹੋਏ ਸਿੱਖ ਸੋਚ ਦੇ ਮੋਤੀ ਤੋੜਨ ਲੱਗ ਜਾਂਦਾ ਹੈ, ਭੰਨ ਦਿੰਦਾ ਹੈ। ਸਾਡੇ ਅੰਦਰ ਸਿੱਖੀ ਸਪਿਰਿਟ ਦਾ ਜਜ਼ਬਾ ਪਿਆ ਹੈ, ਸਾਡੇ ਅੰਦਰ ਗੁਰੂ ਦਾ ਪਿਆਰ ਪਿਆ ਹੈ, ਸਾਡੇ ਅੰਦਰ ਗੁਰੂ ਦਾ ਵਿਸ਼ਵਾਸ ਪਿਆ ਹੈ। ਇਹ ਮਨ ਉਸ ਵਿਸ਼ਵਾਸ ਨੂੰ ਹਥੌੜੇ ਮਾਰ ਮਾਰ ਕੇ ਤੋੜਦਾ ਹੈ। ਮਨ ਬੜਾ ਸ਼ਕਤੀਸ਼ਾਲੀ ਹੈ, ਪਹਿਲਾਂ ਤਾਂ ਅੰਦਰੋਂ ਜੜ ਮਜ਼ਬੂਤ ਕਰ ਦਿੰਦਾ ਜੇ। ਇੱਥੇ ਮੈਂ ਇੱਕ ਬੇਨਤੀ ਕਰਾਂ, ਬੂਟੇ ਨੂੰ ਪਸ਼ੂ ਵੀ ਤੋੜਦਾ ਹੈ, ਪਰ ਪਸ਼ੂ ਨੂੰ ਬੂਟਾ ਤੋੜਨਾ ਨਹੀਂ ਆਉਂਦਾ। ਬੂਟੇ ਨੂੰ ਤੋੜਨ ਵਾਸਤੇ ਇੱਕ ਸੁੰਡੀ ਲੱਗਦੀ ਜੇ, ਉਹ ਬੜੀ, ਉਹਨੇ ਪਹਿਲਾਂ ਬਰੀਕ ਬਰੀਕ ਉਸਨੂੰ ਖੋਖਲਾ ਕਰ ਦੇਣਾ ਹੈ। ਇੱਕ ਹੋਰ ਜੇ ਜਿਹਨੂੰ ਸਾਡੇ ਸਿਉਂਕ ਕਹਿ ਦਿੰਦੇ, ਮਿੱਟੀ ਵਿੱਚ ਪੈਦਾ ਹੁੰਦੀ, ਔਰ ਉਸਨੂੰ ਬੂਟਾ ਖਤਮ ਕਰਨਾ ਆਉਂਦਾ ਜੇ, ਉਹ ਉੱਪਰ ਨਹੀਂ ਆਉਂਦੀ, ਦਿਖਾਈ ਨਹੀਂ ਦਿੰਦੀ, ਉਹ ਅੰਦਰੋਂ ਜੜ ਖਤਮ ਕਰ ਦਿੰਦੀ ਜੇ। ਜਦੋਂ ਸਾਡਾ ਮਨ ਸਾਡੇ ਅੰਦਰੋਂ ਸਿੱਖੀ ਸੋਚ ਨੂੰ ਖਤਮ ਕਰ ਦੇਵੇ, ਫਿਰ ਇਹ ਸਿੱਖੀ ਬਿਹੇਵੀਅਰ ਨੂੰ ਖੋਰਾ ਲਾ ਦਿੰਦਾ ਹੈ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਰਦਾਸਾਂ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਸੇ ਵੀ ਸਿੱਖ ਦਾ ਮਨ ਕਮਜ਼ੋਰ ਨਾ ਹੋਵੇ। ਅਰਦਾਸਾਂ ਕਰਿਆ ਕਰੀਏ ਪਿਆਰ ਵਾਲਿਓ, ਆਪਣੇ ਘਰ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਮੰਗਿਆ ਕਰੀਏ। ਕਿਉਂਕਿ ਜੇ ਮਨ ਕਮਜ਼ੋਰ ਹੋ ਗਿਆ, ਮਨ ਨੇ ਅੰਦਰੋਂ ਸਿੱਖੀ ਸਪਿਰਿਟ ਖਤਮ ਕਰ ਦਿੱਤੀ, ਮਨ ਨੇ ਸਿੱਖੀ ਬਿਹੇਵੀਅਰ ਖਤਮ ਕਰ ਦਿੱਤਾ, ਅਤੇ ਫਿਰ ਇਸ ਮਨ ਨੂੰ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਹ ਇੱਕ ਨੈਚੁਰਲ ਪ੍ਰੋਸੈਸ ਜੇ, ਇਹਨੂੰ ਦੂਸਰੇ ਤਰੀਕੇ ਨਾਲ ਕਹਿ ਦਿਆਂ, ਜਿਹੜੇ ਬੱਚੇ ਦਾ ਮਨ ਐਬਸੈਂਟ ਮਾਈਂਡਡ ਹੋਣ ਲੱਗ ਪਿਆ, ਖਿਆਲ ਕਰਿਓ, ਸਟੂਡੈਂਟ ਲਾਈਫ ਦੇ ਵਿੱਚ ਜਿਹੜਾ ਬੱਚਾ ਕਲਾਸ ਵਿੱਚ, ਟਿਊਸ਼ਨ ਵਿੱਚ ਅਤੇ ਹੋਮਵਰਕ, ਤਿੰਨ ਚੀਜ਼ਾਂ 'ਤੇ ਐਬਸੈਂਟ ਮਾਈਂਡਡ ਹੋਣ ਲੱਗ ਪਿਆ, ਉਹਦੇ ਐਬਸੈਂਟ ਮਾਈਂਡਡ ਮਨ ਨੇ ਉਹਦੇ ਅੰਦਰੋਂ ਪਹਿਲਾਂ ਤਾਂ ਕਲਾਸ ਅਟੈਂਡ ਕਰਨ ਦਾ ਜਜ਼ਬਾ ਖਤਮ ਕਰਨਾ ਜੇ, ਜਿਵੇਂ ਅੰਦਰ ਸਿੱਖ ਥੋਟ ਹੈ ਨਾ, ਉਹਦੇ ਅੰਦਰ ਕਲਾਸ ਅਟੈਂਡ ਕਰਨ ਦਾ ਜਜ਼ਬਾ ਹੈ, ਉਹ ਨਿੱਤ ਕੋਈ ਬਹਾਨਾ ਲਾਏਗਾ, ਅੱਜ ਮੇਰਾ ਸਿਰ ਦਰਦ ਕਰਦਾ ਹੈ, ਮੈਂ ਨਹੀਂ ਜਾਣਾ, ਅੱਜ ਮੈਂ ਬਿਮਾਰ ਹਾਂ, ਮੈਂ ਨਹੀਂ ਜਾਣਾ। ਜਦੋਂ ਮਨ ਐਬਸੈਂਟ ਮਾਈਂਡਡ ਹੋ ਕੇ ਕਮਜ਼ੋਰ ਹੋ ਗਿਆ, ਪਹਿਲਾਂ ਕਲਾਸਾਂ ਅਟੈਂਡ ਕਰਨ ਦੇ ਬਹਾਨੇ ਘੜੇਗਾ ਔਰ ਕਲਾਸ ਅਟੈਂਡ ਨਹੀਂ ਕਰੇਗਾ, ਉਸ ਤੋਂ ਬਾਅਦ ਉਸਨੂੰ ਕਿਤਾਬਾਂ ਨਾਲ ਪਿਆਰ ਨਹੀਂ ਹੋਏਗਾ, ਜਦੋਂ ਕਿਤਾਬਾਂ ਨਾਲ ਪਿਆਰ ਨਹੀਂ ਹੋਏਗਾ ਤਾਂ ਟੀਚਰ ਨਾਲ ਨਫ਼ਰਤ ਹੋ ਜਾਏਗੀ, ਸਕੂਲ ਵੱਲ ਨਹੀਂ ਜਾਏਗਾ, ਪਰ ਪਛਤਾਏਗਾ ਬਾਅਦ ਵਿੱਚ, ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਜ਼ਿੰਦਗੀ ਅਧੂਰੀ ਜੇ। ਇਸੇ ਪ੍ਰਕਾਰ ਮੇਰੇ ਗੁਰੂ ਦੇ ਪਿਆਰ ਦਾ ਜਜ਼ਬਾ ਜਿਸ ਦਿਨ ਅੰਦਰ ਬਖਸ਼ਿਸ਼ ਕਰ ਦੇਵੇ, ਰਹਿਮਤ ਕਰ ਦੇਵੇ, ਫਿਰ ਇਹ ਵੀ ਸਿਖਾਉਂਦਾ ਜੇ, ਕਿਉਂਕਿ ਸਿੱਖੀ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਗਲਵਕੜੀ ਨਹੀਂ ਮਿਲਦੀ। ਸਤਿਗੁਰਾਂ ਦੇ ਬਚਨ ਇੱਥੋਂ ਸਿੱਖ ਕੇ ਜਾਣੇ, ਸਤਿਗੁਰਾਂ ਕਿਹਾ ਹੈ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ। ਫਿਰ ਇੱਕ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ, ਸਾਨੂੰ ਲੋੜ ਹੈ ਉਹਨਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ, ਸਿੱਖੀ ਨਾਲ ਜੋੜਨ, ਪਰ ਖਤਰਾ ਪੈਦਾ ਹੋ ਜਾਂਦਾ ਫਿਰ ਉਹ ਪੈਦਾ ਹੋ ਜਾਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਆਪਣੇ ਨਾਲ ਜੋੜਦੇ। ਜੇ ਕੋਈ ਕਹਿੰਦਾ ਜੇ ਤੈਨੂੰ ਪੁੱਤਰ ਦੀ ਦਾਤ ਚਾਹੀਦੀ ਮੈਂ ਦਿੰਦਾ, ਕੋਈ ਕਹਿੰਦਾ ਤੈਨੂੰ ਨੌਕਰੀ ਚਾਹੀਦੀ ਹੈ ਮੈਂ ਦਿੰਦਾ, ਕੋਈ ਕਹਿੰਦਾ ਤੈਨੂੰ ਤੰਦਰੁਸਤੀ ਚਾਹੀਦੀ ਹੈ ਮੈਂ ਦਿੰਦਾ। ਅਤੇ ਜਿਸ ਦੇ ਕੋਲ ਸਿੱਖੀ ਜਜ਼ਬਾ ਉਹ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਜੇ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਆਇਆ, ਕੋਈ ਬਿਮਾਰੀ ਆਈ ਹੈ, ਇਹ ਜਿਤਨਾ ਚਿਰ ਰਹੇਗੀ ਮੈਨੂੰ ਰਜ਼ਾ 'ਚ ਰਾਜ਼ੀ ਰਹਿਣ ਦੀ ਯੋਗਤ ਨਹੀਂ, ਉਹ ਮੰਗਦਾ ਹੀ ਕੁਛ ਹੋਰ ਹੈ। ਇਸ ਲਈ ਅਰਦਾਸ ਵਿੱਚ ਪਤਾ ਕੀ ਮੰਗਿਆ ਗਿਆ, ਖਿਆਲ ਕਰਿਓ, ਜਿੱਥੇ ਜਿੱਥੇ ਵੀ ਤੇਰਾ ਸਿੱਖ ਰਹਿ ਰਿਹਾ ਸਤਿਗੁਰ ਸੱਚੇ ਪਾਤਸ਼ਾਹ, ਇਹਨਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਸਿੱਖੀ ਸੋਚ ਰੱਖ ਦੇਣੀ, ਇਹਨਾਂ ਸਿੱਖਾਂ ਦੇ ਬਿਹੇਵੀਅਰ ਵਿੱਚ ਸਿੱਖੀ ਪ੍ਰਿੰਸੀਪਲ ਰੱਖ ਦੇਣੇ, ਅਤੇ ਆ ਸਾਰੇ ਗੁਰਸਿੱਖਾਂ ਨੂੰ ਸਿੱਖ ਸਰੂਪ ਦੇ ਨਾਲ ਪਿਆਰ ਪਾ ਦੇਣਾ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਆਹ ਸ਼ਬਦ ਇੱਕ ਸੈਕਿੰਡ ਵਿੱਚ ਬੋਲਿਆ ਜਾਂਦਾ ਬਰੀਫ ਕਰਕੇ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ। ਹੁਣ ਇੱਥੇ ਤਿੰਨ ਚੀਜ਼ਾਂ ਹੋਰ ਨੋਟ ਕਰ ਲੈਣੀਆਂ। ਵਾਹਿਗੁਰੂ ਜੀ ਦਾ ਸਿਮਰਨ, ਇਹ ਰਿਅਲਾਈਜੇਸ਼ਨ ਕਿ ਇਹ ਬੋਡੀ ਮੇਰੀ ਨਹੀਂ, ਅਸੀਂ ਪੜ੍ਹਦੇ ਹਾਂ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਪਿੱਛੇ ਪੰਕਤੀਆਂ ਲਿਖੀਆਂ ਨੇ ਨਾ ਸਾਹਮਣੇ ਸਕਰੀਨ 'ਤੇ, ਸ਼ਬਦ ਉਸ ਵੱਲ ਨਜ਼ਰ ਮਾਰਨੀ ਸਾਹਮਣੇ ਜੋ ਪਿੱਛੇ ਲੱਗੀ ਹੋਈ ਹੈ ਤੁਹਾਡੇ ਲਾਈਟ, ਉਸ ਵਿੱਚ ਸ਼ਬਦ ਆਇਆ ਜੀਓ ਪਿੰਡ, ਮੇਰੇ ਪੂਰਾ ਧਿਆਨ 'ਚ ਨਹੀਂ, ਸ਼ਾਇਦ ਉੱਧਰ ਵੀ ਇਹੀ ਸ਼ਬਦ ਹੋਵੇ, ਜੀਓ ਪਿੰਡ, ਜੀਓ ਸੋਲ ਆਤਮਾ ਕੌਨਸ਼ੀਅਸ, ਪਿੰਡ ਬੋਡੀ, ਰਾਸ ਹੁੰਦਾ ਬੇਸਿਕ ਕੈਪੀਟਲ, ਕੋਈ ਬਿਜ਼ਨਸ ਕਰਨ ਵਾਸਤੇ ਬੇਸਿਕ ਕੈਪੀਟਲ। ਸੰਸਾਰ ਵਿੱਚ ਆਏ ਹਾਂ, ਤਿੰਨ ਤਰ੍ਹਾਂ ਦਾ ਬਿਜ਼ਨਸ ਚਾਹੀਦਾ, ਨੰਬਰ ਇੱਕ ਪੀਸ ਆਫ ਮਾਈਂਡ ਹੋਵੇ, ਨੰਬਰ ਇੱਕ ਰੱਬ ਦਾ ਪਿਆਰ ਹੋਵੇ, ਨੰਬਰ ਤਿੰਨ ਜੀਵਨ ਸਫਲ ਕਰਨ ਦਾ ਜਜ਼ਬਾ ਹੋਵੇ। ਆ ਬਣਤ ਕਰਨਾ ਬੇਸਿਕ ਕੈਪੀਟਲ ਹੈ ਮੇਰੇ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਹੈ ਬੋਡੀ, ਇਹ ਬੋਡੀ ਜਿਹੜੀ ਬੇਸਿਕ ਕੈਪੀਟਲ ਉਹ ਸਾਡੀ ਨਹੀਂ ਹੁੰਦੀ, ਮੈਨੂੰ ਤੁਹਾਡੇ ਨਹੀਂ ਇੱਥੇ ਪਤਾ, ਸਾਡੇ ਜਿਹੜੇ ਬੈਂਕ ਤੋਂ ਲੋਨ ਲੈਂਦੇ ਨੇ ਨਾ, ਕੋਈ ਸ਼ੋਪਿੰਗ ਕੰਪਲੈਕਸ ਵਾਲੇ ਨੇ, ਕੋਈ ਵਰਕਸ਼ਾਪ ਵਾਲੇ ਨੇ, ਕਿਸੇ ਹੋਰ ਕਾਰੋਬਾਰ ਬਿਜ਼ਨਸ ਲਈ ਜਿਹੜਾ ਲੱਗਿਆ ਹੁੰਦਾ ਨਾ, ਸਾਡੇ ਉੱਥੇ ਬਕਾਇਦਾ ਇੱਕ ਪਲੇਟ ਲਾ ਦਿੱਤੀ ਜਾਂਦੀ ਹੈ ਲਿਖ ਕੇ, ਉੱਥੇ ਲਿਖਿਆ ਹੁੰਦਾ ਹਾਈਪੋਥੀਕੇਟਡ ਬਾਏ ਸੋ ਐਂਡ ਸੋ ਬੈਂਕ। ਤੁਹਾਡੇ ਮੈਨੂੰ ਪਤਾ ਨਹੀਂ ਕਿ ਸਟਰਕਚਰ ਹੋਏਗਾ, ਬਹੁਤ ਵੱਡਾ ਇੱਕ ਸ਼ੋਪਿੰਗ ਕੰਪਲੈਕਸ ਹੈ, ਆਹ ਮਲੇ ਵੀ ਬੜਾ ਕਮਾਲ ਦਾ ਬਣਾਇਆ ਜੇ, ਅੰਦਰ ਗਏ ਜੇ ਇੱਕ ਪਲੇਟ ਲੱਗੀ ਹੋਈ ਹੈ ਹਾਈਪੋਥੀਕੇਟਡ ਬਾਏ ਸਟੇਟ ਬੈਂਕ ਆਫ ਪਟਿਆਲਾ, ਹੱਸੀ ਆਉਂਦੀ ਜੀ, ਠੀਕ ਹੈ ਤਾਂ ਬਣਾਇਆ ਜੇ, ਬਿਲਡਿੰਗ ਬਣੀ ਜੇ, ਇਹਨਾਂ ਨੇ ਨਹੀਂ ਬਣਾਈ, ਬੈਂਕ ਨੇ ਬਣਾਈ ਜੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਹਾ ਜਾਂਦਾ ਜਿਤਨਾ ਚਿਰ ਤੂੰ ਕਰਜ਼ਾ ਨਹੀਂ ਉਤਾਰੇਗਾ ਪਿਆਰਿਆ ਤੂੰ ਇਸ ਨੂੰ ਲਾਹੇਗਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਏ ਨੇ ਤੁਹਾਡੇ ਲਈ ਪੁੱਤਰ ਵਾਰ ਦਿੱਤੇ ਨੇ ਪਰ ਇਹ ਕਰਜ਼ਾ ਨਹੀਂ ਹੈ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਕਰਜ਼ਾ ਨਹੀਂ ਹੈ, ਦਿੱਤਾ ਵੀ ਨਹੀਂ ਜਾ ਸਕਦਾ। ਮੈਂ ਬੇਨਤੀ ਕਰਾਂ ਗੁਰੂ ਦੀ ਕੁਰਬਾਨੀਆਂ ਦਾ ਕਰਜ਼ਾ ਤਾਂ ਅਸੀਂ ਕੀ ਦੇਣਾ ਹੈ, ਸਰਹੰਦ ਦੀ ਦੀਵਾਰ ਵਿੱਚ ਡੁੱਲੇ ਹੋਏ ਖੂਨ ਦੇ ਤੁਪਕੇ ਦਾ ਕਰਜ਼ਾ ਨਹੀਂ ਦੇ ਸਕਦੇ। ਪਰ ਕਮਾਲ ਦੀ ਬਾਤ ਹੈ ਉੱਥੇ ਕੋਈ ਵੀ ਸ਼ੋਪਿੰਗ ਕੰਪਲੈਕਸ ਵਾਲਾ ਨਹੀਂ ਚਾਹੁੰਦਾ ਕਿ ਮੇਰੇ ਬੈਂਕ ਦੀ ਪਲੇਟ ਲੱਗ ਜਾਵੇ, ਦੁਨੀਆਂ ਨੂੰ ਪਤਾ ਲੱਗੇਗਾ ਮੈਂ ਲੋਨ ਲਿਆ ਹੋਇਆ। ਪਰ ਇੱਥੇ ਤਾਂ ਸਿੱਖ ਕਹਿੰਦਾ ਹੈ ਮੇਰੇ ਗੁਰੂ ਨੇ ਮੇਰੇ 'ਤੇ ਕੁਰਬਾਨੀਆਂ ਕੀਤੀਆਂ ਨੇ, ਗੁਰੂ ਕਹਿੰਦਾ ਕਰਜ਼ਾ ਨਹੀਂ ਮੈਂ ਆਪਣਾ ਫਰਜ਼ ਉਤਾਰਿਆ ਹੈ, ਸਿੱਖ ਕਹਿੰਦਾ ਸਤਿਗੁਰੂ ਤੇਰੀ ਪਲੇਟ ਮੇਰੇ ਲੱਗਣੀ ਚਾਹੀਦੀ ਹੈ। ਪਤਾ ਲੱਗੇ ਸਿੱਖ ਦੀ ਦਸਤਾਰ, ਸਿੱਖ ਦਾ ਪ੍ਰਕਾਸ਼ ਦਾੜਾ, ਸਿੱਖ ਦੇ ਕੇਸਾਂ ਦੀ ਸੰਭਾਲ ਸਤਿਕਾਰ, ਸਿੱਖ ਦੇ ਕਕਾਰ, ਪਤਾ ਲੱਗੇ ਮੈਂ ਉਸਦਾ ਪੁੱਤਰ ਹਾਂ ਜਿਹਨੇ ਮੇਰੇ ਲਈ ਆਪਣੇ ਪੁੱਤਰ ਬਾਰੇ 'ਚ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਘਰ ਵਿੱਚ ਗੋਦੀ ਵਿੱਚ ਪਲਦੇ ਬੱਚੇ ਨੂੰ ਦੇਖ ਕੇ ਕਦੀ ਕਦਾਈ ਤੇ ਵੈਰਾਗ ਦੇ ਹੰਝੂ ਆ ਜਾਣੇ ਚਾਹੀਦੇ ਨੇ ਕਿ ਮੇਰੇ ਘਰ ਵਿੱਚ ਬੱਚਾ ਤਾਂ ਖੇਲ ਰਿਹਾ ਕਿਉਂਕਿ ਗੁਰੂ ਨੇ ਆਪਣੇ ਕੁਰਬਾਨ ਕੀਤੇ। ਗੁਰਸਿੱਖਾ ਤੇਰੇ ਧਾਰਮਿਕ ਪਿਤਾ ਬਣਨ ਦੇ ਲਈ, ਮਾਤਾ ਸਾਹਿਬ ਕੌਰ ਨੂੰ ਧਾਰਮਿਕ ਮਾਤਾ ਬਣਾਉਣ ਦੇ ਲਈ ਤੈਨੂੰ ਗੋਦ ਪਾਉਣਾ ਸੀ। ਮੈਂ ਬੇਨਤੀ ਕਰਾਂ ਦੁਨੀਆਂ ਦੇ ਲੋਕ ਤਦ ਗੋਦ ਪਾਉਂਦੇ ਨੇ ਜਦ ਗੋਦ ਸੁਣੀ ਹੁੰਦੀ ਜੇ, ਕਦੋਂ ਗੋਦ ਪਾਉਣਾ ਪੈਂਦਾ ਹੈ ਜਦੋਂ ਬੱਚਾ ਨਹੀਂ ਹੁੰਦਾ, ਜੋ ਡਾਕਟਰ ਜਵਾਬ ਦੇ ਦੇਣ ਉਦੋਂ ਗੋਦ ਪਾਉਣਾ ਪੈਂਦਾ ਹੈ। ਖਾਲੀ ਗੋਦ ਹੀ ਪਾਈ ਜਾਂਦੀ ਜੇ ਉੱਥੇ ਅਡਾਪਟ ਕੀਤਾ ਜਾਂਦਾ ਬੱਚਾ। ਜਦੋਂ ਘਰ ਵਿੱਚ ਬੱਚਾ ਨਹੀਂ, ਉਮੀਦ ਨਹੀਂ ਕਿ ਘਰ ਵਿੱਚ ਬੱਚਾ ਹੋਵੇਗਾ, ਕਿਸੇ ਦੇ ਬੱਚੇ ਨੂੰ ਅਡਾਪਟ ਕੀਤਾ ਜਾਂਦਾ ਹੈ, ਗੋਦੀ ਪਾਇਆ ਜਾਂਦਾ, ਉਹਨੂੰ ਕਹਿੰਦੇ ਗੋਦ ਪਾਉਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਖਾਲਸੇ ਨੂੰ ਗੋਦ ਪਾਉਣ ਤੋਂ ਪਹਿਲਾਂ ਕਹਿੰਦੇ ਨੇ, ਖਾਲਸਾ ਜੀ ਤੈਨੂੰ ਗੋਦ ਪਾਉਣਾ ਹੈ ਪਰ ਮੈਂ ਪਹਿਲਾਂ ਆਪਣੀ ਗੋਦ ਖਾਲੀ ਕਰਦਾ। ਚਾਰ ਪੁੱਤਰ ਵਾਰ ਕੇ ਅਹਿਸਾਸ ਹੋਵੇ ਮੇਰਾ ਬੇਟਾ ਨਹੀਂ ਹੈ ਗੁਰੂ ਦਾ ਸਾਹਿਬਜ਼ਾਦਾ ਹੈ, ਬੇਟੀਆਂ ਨਹੀਂ ਹੈ ਗੁਰੂ ਦੀਆਂ ਸਾਹਿਬਜ਼ਾਦੀਆਂ ਨੇ। ਦਾਦਾ ਦਾਦੀ ਆ ਬਜ਼ੁਰਗ ਬੈਠੇ ਨੇ, ਮਾਤਾ ਪਿਤਾ ਸਭ ਗੁਰੂ ਦੀ ਦੇਣ ਹੈ, ਰੱਬ ਦੀ ਦਾਤ ਹੈ। ਭੈਣ ਭਰਾ ਰੱਬ ਦੀ ਦਾਤ ਜੇ, ਮੇਰੇ ਕੋਲ ਸਭ ਕੁਛ ਰੱਬ ਦਾ ਦਿੱਤਾ ਹੈ। ਅਤੇ ਫਿਰ ਇੱਕ ਬਖਸ਼ਿਸ਼ ਹੁੰਦੀ ਜੇ, ਉਹ ਹੈ ਸਵੀਟ ਰਿਮੈਂਬਰੈਂਸ ਆਫ ਵਾਹਿਗੁਰੂ ਜੀ, ਇੱਕ ਮਿੱਠੀ ਮਿੱਠੀ ਯਾਦ ਵਾਹਿਗੁਰੂ ਦੀ ਅੰਦਰ ਚੱਲਦੀ ਜੇ, ਫਿਰ ਛੋਟੀ ਛੋਟੀ ਅਚੀਵਮੈਂਟਸ ਵੀ ਮੇਰਾ ਘਰ ਲੱਗਦੀ ਹੈ। ਇਹ ਤਾਂ ਬਹੁਤ ਵੱਡਾ ਕੌਤਕ ਹੈ। ਜੋ ਸਤਿਕਾਰ ਮਿਲਦਾ ਹੈ ਉਹ ਰੱਬ ਦਾ ਕੌਤਕ ਦਿਖਾਈ ਦਿੰਦਾ ਹੈ, ਮੇਰਾ ਨਹੀਂ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ। ਜਿਸ ਦਿਨ ਅੰਦਰ ਸਵੀਟ ਰਿਮੈਂਬਰੈਂਸ ਚੱਲੀ, ਇਸੇ ਨੂੰ ਸਿਮਰਨ ਕਹਿੰਦੇ ਨੇ, ਮਿੱਠੀ ਮਿੱਠੀ ਯਾਦ ਵਾਹਿਗੁਰੂ ਦੀ। ਸਿੱਖ ਜਾਂਦਾ ਹੈ ਦੁਕਾਨ 'ਤੇ, ਦੁਕਾਨ 'ਤੇ ਜਾ ਕੇ ਚਲਾਉਂਦਾ ਹੈ ਦੁਕਾਨ, ਕਸਟਮਰਸ ਨੂੰ ਮਿਲਦਾ ਹੈ, ਡੀਲਿੰਗ ਕਰਦਾ ਹੈ, ਪਰ ਅੰਦਰੋਂ ਉਹਦੇ ਯਾਦ ਚੱਲਦੀ ਪਈ ਹੈ ਦੁਕਾਨ ਗੁਰੂ ਦੀ ਹੈ ਅਤੇ ਰਿਜ਼ਕ ਗੁਰੂ ਦਾ ਹੈ, ਜਪੋ ਸਤਨਾਮ। ਸਿੱਖ ਜਾਂਦਾ ਹੈ ਆਫਿਸ, ਕਰਦਾ ਹੈ ਜੋਬ, ਇਸ ਜੋਬ ਨੂੰ ਗੁਰੂ ਦਾ ਸਮਝ ਕੇ, ਉਸ ਸਿਮਰਨ ਦੇ ਨਾਲ ਅੰਦਰ ਸਿੱਖ ਥਾਟ ਮਜ਼ਬੂਤ ਹੋਏਗੀ। ਖਿਆਲ ਕਰਿਓ ਤਿੰਨ ਚੀਜ਼ਾਂ, ਸਿਮਰਨ, ਦੂਸਰਾ ਹੈ ਗੁਰਬਾਣੀ ਦਾ ਗਿਆਨ। ਗੁਰਬਾਣੀ ਇੱਕ ਐਸਾ ਖਜ਼ਾਨਾ ਹੈ, ਜਿਤਨਾ ਡੈਪਥ ਵਿੱਚ ਜਾਓਗੇ ਗਿਆਨ ਦੇ ਮੋਤੀ ਪਏ ਨੇ, ਇਤਨੇ ਮੋਤੀ ਪਏ ਨੇ। ਤੁਸੀਂ ਨਿਤ ਇੱਕ ਸ਼ਬਦ ਸਿੱਖਣਾ ਸ਼ੁਰੂ ਕਰ ਦੇਵੋ। ਭਗਤ ਕਬੀਰ ਜੀ ਕਹਿੰਦੇ ਅਵਸਥਾ ਬਣ ਜਾਂਦੀ ਹੈ, ਦੇਖੋ ਭਾਈ ਗਿਆਨ ਕੀ ਆਈ ਆਉਂਦੀ, ਇਹ ਗਿਆਨ ਦੀ ਹਨੇਰੀ ਚੱਲਦੀ ਜੇ। ਫਿਰ ਤਾਂ ਇੱਕ ਫੁੱਲ ਨੂੰ ਦੇਖਿਆ, ਉਸ ਵਿੱਚੋਂ ਵੀ ਗਿਆਨ, ਕਿਸੇ ਨੂੰ ਪਿਆਰ ਵਿੱਚ ਮਿਲਦਿਆਂ ਦੇਖਿਆ ਉਹਦੇ ਵਿੱਚੋਂ ਵੀ ਗਿਆਨ, ਕਿਸੇ ਨੂੰ ਲੜਦਿਆਂ ਦੇਖਿਆ ਉਹਦੇ 'ਚੋਂ ਵੀ ਗਿਆਨ। ਮੈਂ ਬੇਨਤੀ ਕਰਾਂ, ਜਿਸ ਦਿਨ ਗੁਰੂ ਦਾ ਗਿਆਨ ਹਿਰਦੇ ਤੱਕ ਪਹੁੰਚ ਗਿਆ ਅਤੇ ਅੰਦਰੋਂ ਗਿਆਨ ਦਾ ਜਜ਼ਬਾ ਹਨੇਰੀ ਬਣ ਗਿਆ, ਸਾਹਮਣੇ ਦੋ ਵਿਅਕਤੀ ਪਿਆਰ ਵਿੱਚ ਮਿਲ ਰਹੇ ਨੇ, ਉਹਨਾਂ ਤੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲੇਗਾ। ਸਾਹਮਣੇ ਦੋ ਵਿਅਕਤੀ ਇੱਕ ਦੂਸਰੇ ਨੂੰ ਦੇਖ ਕੇ ਨਫ਼ਰਤ ਕਰਦੇ ਨੇ, ਉਹਨਾਂ ਤੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲੇਗਾ। ਜਿਸ ਦਿਨ ਅੰਦਰ ਗਿਆਨ ਦੀ ਹਨੇਰੀ ਆ ਗਈ, ਉਸ ਦਿਨ ਤੁਹਾਨੂੰ ਰਿਸਪੈਕਟ ਦੇਣ ਵਾਲਿਆਂ ਤੋਂ ਵੀ ਬਹੁਤ ਕੁਛ ਸਿੱਖੇਗਾ, ਜਿਹੜੇ ਇਨਸਲਟ ਕਰਦੇ ਨੇ ਉਹਨਾਂ ਤੋਂ ਵੀ ਬਹੁਤ ਕੁਛ ਸਿੱਖਿਆ ਜਾਏਗਾ। ਉਸ ਗੁਰਬਾਣੀ ਗਿਆਨ ਦੇ ਵਿੱਚੋਂ ਮਿਲੇਗਾ ਸਿੱਖੀ ਪ੍ਰਿੰਸੀਪਲ, ਜਪੋ ਸਤਨਾਮ। ਤੀਸਰਾ ਹੈ ਪੰਥਕ ਸੇਵਾਵਾਂ। ਜਿਤਨੀਆਂ ਤੁਸੀਂ ਸੇਵਾਵਾਂ ਕਰੋਗੇ ਸਾਬਤ ਸੂਰਤ ਗੁਰਸਿੱਖਾਂ ਦੇ ਨਾਲ ਮਿਲ ਕੇ, ਉਤਨਾ ਸਿੱਖੀ ਸਰੂਪ ਨਾਲ ਪਿਆਰ ਬਣ ਜਾਏਗਾ। ਬੱਚਿਆਂ ਨੂੰ ਗੁਰਮਤਿ ਕਲਾਸਾਂ ਵਿੱਚ ਭੇਜਣ ਦਾ, ਸੰਮੇਲਨ ਵਿੱਚ ਭੇਜਣ ਦਾ ਰੀਅਲ ਮੋਟਿਵ ਇਹ ਹੁੰਦਾ ਹੈ ਕਿ ਉੱਥੇ ਜਿਹੜੇ ਬੱਚੇ ਨਿਤਨੇਮ ਕਰਦੇ ਨੇ, ਜਿਹੜੇ ਬੱਚੇ ਸਿੱਖੀ ਸਰੂਪ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਦੇਖ ਕੇ ਸਾਡਾ ਬੱਚਾ ਵੀ ਜੁੜ ਜਾਵੇ। ਅਸੀਂ ਵੀ ਪੰਜਾਬ ਅੰਦਰ ਜੂਨ ਦੀਆਂ ਛੁੱਟੀਆਂ ਵਿੱਚ ਕੈਂਪ ਲਾਈਦਾ ਹੈ, ਔਰ ਗੁਰੂ ਦੀ ਇਤਨੀ ਰਹਿਮਤ ਹੁੰਦੀ ਜੇ, ਪਿਛਲੀ ਵਾਰ 550 ਬੱਚਾ ਸੀ, ਇਸ ਵਾਰੀ 1000 ਦੇ ਕਰੀਬ, ਔਰ ਉਸ ਵਿੱਚ ਜਿਹੜੇ ਬੱਚੇ ਕੇਸਾਂ ਨਾਲ ਪਿਆਰ ਨਹੀਂ ਕਰ ਸਕੇ, ਕੇਸਾਂ ਤੋਂ ਦੂਰ ਹੋ ਗਏ, ਆਉਂਦੇ ਨੇ ਕੈਂਪ ਦੇ ਵਿੱਚ, ਤੁਸੀਂ ਸੰਮੇਲਨ ਕਹਿ ਦਿੰਦੇ, ਅਸੀਂ ਕੈਂਪ ਕਹਿ ਦਿੰਦੇ, 7 ਦਿਨ ਰਹਿੰਦੇ ਨੇ ਬੱਚਿਆਂ ਵਿੱਚ, ਕਹਿਣ ਦੀ ਲੋੜ ਨਹੀਂ ਪੈਂਦੀ, ਜਾਂਦਿਆਂ ਹੋਇਆਂ ਪ੍ਰਣ ਕਰਕੇ ਜਾਂਦੇ ਨੇ, ਅਸੀਂ ਕੇਸ ਨਹੀਂ ਕਟਾਉਣੇ। ਆ ਪੁਰਾਤਨ ਬਜ਼ੁਰਗ ਬੈਠੇ ਨੇ, ਪਿਤਾ ਸਮਾਨ ਇਹਨਾਂ ਨੂੰ ਪੁੱਛ ਲੈਣਾ, ਇੱਕ ਕਹਾਵਤ ਹੁੰਦੀ ਸੀ, ਕਹਿੰਦੇ ਖਰਬੂਜਾ ਪੱਕ ਨਹੀਂ ਰਿਹਾ ਕੀ ਕਰੀਏ ਜੀ। ਆ ਹੁਣ ਤਾਂ ਮਸਾਲਾ ਪਾ ਦਿੰਦੇ ਨਾ ਵਿੱਚ, ਦਵਾਈ ਪਾ ਦਿੰਦੇ ਨੇ, ਛੇਤੀ ਪੱਕ ਜਾਵੇ, ਛੇਤੀ ਵੇਚੀਏ। ਬਜ਼ੁਰਗਾਂ ਨੂੰ ਪੁੱਛਦੇ ਪੱਕਦਾ ਨਹੀਂ ਕੀ ਕਰੀਏ, ਕਹਿੰਦੇ ਜੀ ਪੱਕੇ ਖਰਬੂਜਿਆਂ 'ਚ ਰੱਖ ਦਿਓ, ਆਪੇ ਪੱਕ ਜਾਏਗਾ। ਔਰ ਇਹ ਸੱਚ ਹੈ, ਕੱਚਾ ਟਮਾਟਰ ਲੈ ਲੈਣਾ, ਪਤਾ ਨਹੀਂ ਹੁਣ ਤੁਹਾਨੂੰ ਮਿਲੇ ਕਿ ਨਾ ਮਿਲੇ, ਸਾਡੇ ਤਾਂ ਉੱਥੇ ਆਮ, ਤੁਸੀਂ ਜਿਹੜਾ ਹਰਾ ਟਮਾਟਰ ਹੈ ਨਾ ਉਹਨੂੰ ਪੱਕੇ ਟਮਾਟਰਾਂ 'ਚ ਰੱਖ ਦੇਣਾ, 4 ਘੰਟਿਆਂ ਬਾਅਦ ਲਾਲ ਨਿਕਲ ਆਏਗਾ। ਐਵੇਂ ਨਹੀਂ ਮੰਗਿਆ ਜਾਂਦਾ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਵਾਹਿਗੁਰੂ ਨਾਮ ਚੇਤਾਵੇ। ਅਸੀਂ ਜਿੱਥੇ ਅਰਦਾਸ ਵਿੱਚ ਮੰਗਦੇ ਹਾਂ ਨਾ ਸਿੱਖੀ ਦਾਨ, 3 ਚੀਜ਼ਾਂ ਨਾਲ ਜੁੜੋ ਪਿਆਰਿਓ। ਇੱਕ ਤਾਂ ਸਿਮਰਨ ਨਾਲ ਜੁੜੋ ਤਾਂ ਕਿ ਅੰਦਰ ਸਿੱਖੀ ਸੋਚ ਆ ਜਾਵੇ। ਗੁਰਬਾਣੀ ਵਿਚਾਰ ਕਥਾ ਨਾਲ ਜੁੜੋ ਤਾਂ ਕਿ ਗਿਆਨ ਦੇ ਨਾਲ ਸਿੱਖ ਪ੍ਰਿੰਸੀਪਲ ਆ ਜਾਣ, ਅਤੇ ਸੇਵਾਵਾਂ ਨਾਲ ਜੁੜੋ ਤਾਂ ਕਿ ਸੇਵਾਵਾਂ ਦੇ ਵਿੱਚੋਂ ਇਹ ਪਿਆਰ ਜਾਗ ਪਵੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖੀ ਦਾਨ, ਦੂਸਰੀ ਦਾਤ ਮੰਗੀ ਕੇਸ ਦਾਨ। ਕੇਸਾਂ ਦੀ ਵਿਚਾਰ ਅਸੀਂ ਪਿੱਛੇ ਵੀ ਕਰਕੇ ਆਏ ਹਾਂ ਪਿਆਰ ਵਾਲਿਓ। ਕੇਸ ਗੁਰੂ ਕੀ ਮੋਹਰ ਹੈ। ਅੱਜ ਤੱਕ ਜਿਸ ਨੇ ਵੀ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਪਹਿਲਾ ਹਮਲਾ ਕੇਸਾਂ 'ਤੇ ਹੋਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਇੱਕ ਵੀ ਸਿੱਖ ਪਤਿਤ ਨਹੀਂ ਸੀ। ਸਭ ਤੋਂ ਪਹਿਲਾਂ ਜੇ ਕੋਈ ਕੇਸ ਕਟਾਏ ਨੇ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਕਮਰ ਦਲੀਪ ਸਿੰਘ, ਪਰ ਉਹ ਕੋਈ ਫੈਸ਼ਨ ਕਰਕੇ ਨਹੀਂ ਕਟਾਏ। ਰਾਜ ਭਾਗ ਨਿਕਲ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ। ਉਹਨਾਂ ਦੀ ਧਰਮ ਸਪਤਨੀ ਮਹਾਰਾਣੀ ਜਿੰਦਾ ਪੰਜਾਬ ਦੀ ਮਹਾਰਾਣੀ ਕਹਾਉਂਦੀ ਸੀ, ਪਰ ਨੇਪਾਲ ਦੇ ਵਿੱਚ ਕੈਦ ਕਰ ਦਿੱਤੀ ਗਈ। ਨੇਪਾਲ ਅੰਗਰੇਜ਼ਾਂ ਨੇ ਬੜੀ ਸੋਹਣੀ ਚਾਲ ਚੱਲੀ, ਕਹਿਣ ਲੱਗੇ ਮਾਂ ਮਹਾਰਾਣੀ ਜਿੰਦਾ ਤੇਰਾ ਬੇਟਾ 18 ਸਾਲ ਦੀ ਉਮਰ ਤੋਂ ਨੀਚੇ ਹੈ, 18 ਸਾਲ ਤੱਕ ਸਿਟੀਜਨ ਨਹੀਂ ਕਹਾ ਸਕਦਾ, ਇਸ ਲਈ ਇਹ ਰਾਜ ਨਹੀਂ ਕਰ ਸਕਦਾ। ਅਸੀਂ ਇਹਨੂੰ ਇੰਗਲੈਂਡ ਲਿਜਾਵਾਂਗੇ, ਉੱਥੇ ਪੜ੍ਹਾਵਾਂਗੇ, 18 ਸਾਲ ਦਾ ਹੋਏਗਾ, ਰਾਜ ਭਾਗ ਤੈਨੂੰ ਦੇ ਦਿਆਂਗੇ। ਕਿਹਨੇ ਦੇਣਾ ਸੀ? ਮਿੱਠੀ ਗੋਲੀ ਦਿੱਤੀ, ਬੈਠੀ ਵਿਚਾਰੀ ਨੇਪਾਲ ਕੈਦ, ਜਿਹੜੀ ਕਦੀ ਸੋਨੇ ਦੀ ਪਾਲਕੀ 'ਚ ਬੈਠ ਕੇ ਜਾਂਦੀ ਸੀ ਅੱਜ ਜੇਲ੍ਹ 'ਚ ਬੈਠੀ, ਪੁੱਤਰ ਅੱਖਾਂ ਦੇ ਸਾਹਮਣੇ ਨਹੀਂ। ਦੁੱਖ ਬੜਾ ਬੁਰਾ ਹੁੰਦਾ ਗੁਰੂ ਪਿਆਰ ਵਾਲੇ, ਜਿਸ ਤਰ੍ਹਾਂ ਲਾਗੀ ਸੋਈ ਜਾਣੇ। ਇਸ ਦੁੱਖ ਨੇ ਅੱਖਾਂ ਤੋਂ ਅੰਨੀ ਕਰ ਦਿੱਤੀ, ਦਿਸਣੋਂ ਹਟ ਗਿਆ। ਇਹਨੇ 3 ਐਪਲੀਕੇਸ਼ਨ ਦਿੱਤੀਆਂ ਨੇ, ਅੱਜ ਵੀ ਰਿਕਾਰਡ ਵਿੱਚ ਪਈਆਂ ਨੇ। ਪਹਿਲੀ ਐਪਲੀਕੇਸ਼ਨ, ਮੈਨੂੰ ਹਰਿਮੰਦਰ ਸਾਹਿਬ ਦੇ ਬੂਹੇ 'ਤੇ ਲੈ ਜਾਓ, ਮੈਂ ਉੱਥੋਂ ਦੀ ਮਿੱਟੀ ਦਾ ਕਣਕਾ ਮੱਥੇ ਨਾਲ ਲਾ ਲਾਂ। ਅੰਗਰੇਜ਼ ਸਰਕਾਰ ਨੇ ਨਾਂਹ ਕਰ ਦਿੱਤੀ, ਤੂੰ ਜਾਏਂਗੀ ਸਿੱਖ ਸੈਂਟੀਮੈਂਟਲ ਹੋ ਜਾਣਗੇ, ਸਿੱਖ ਭੜਕ ਜਾਣਗੇ, ਨਹੀਂ ਜਾ ਸਕਦੀ। ਇਹਨੇ ਦੂਸਰੀ ਅਰਜ਼ੀ ਦਿੱਤੀ ਕਿ ਮੈਨੂੰ ਪੰਜਾਬ ਦੀ ਧਰਤੀ ਮਿੱਟੀ ਨਾਲ ਲਾ ਲੈਂਦੇ, ਪੰਜਾਬ ਦੇ ਬਾਰਡਰ 'ਤੇ ਲੈ ਜਾਓ, ਉਹ ਵੀ ਜਵਾਬ ਦੇ ਦਿੱਤਾ। ਇਹਨੇ ਤੀਸਰੀ ਅਰਜ਼ੀ ਦਿੱਤੀ, ਕਹਿਣ ਲੱਗੀ ਮੈਂ ਅੱਖਾਂ ਤੋਂ ਅੰਨੀ ਹੋ ਗਈ ਹਾਂ, ਮੈਨੂੰ ਦਿਸਦਾ ਨਹੀਂ, ਪਰ ਮੇਰਾ ਪੁੱਤਰ 'ਤੇ ਮਿਲਾ ਦਿਓ। ਅੰਗਰੇਜ਼ਾਂ ਕਿਹਾ ਠੀਕ ਹੈ, ਕੈਲਕਟਾ ਆਪ ਜੀ ਵਿੱਚੋਂ ਕੋਈ ਗਿਆ ਹੋਵੇ, ਤੁਹਾਡੇ ਬਜ਼ੁਰਗ ਸਾਰੇ ਕੈਲਕਟਾ ਵਿੱਚੋਂ ਹੀ ਆਏ ਨੇ, ਸਭ ਤੋਂ ਪਹਿਲਾਂ ਜਦੋਂ ਆਏ ਸੀ ਕੈਲਕਟਾ ਤੋਂ ਚੜ੍ਹ ਕੇ ਆਉਂਦੇ ਸਨ। ਇਸੇ ਲਈ ਕੁਝ ਮਲਾਈ ਵਿਚਾਰੇ ਅੱਜ ਤੱਕ ਵੀ ਪੰਜਾਬੀਆਂ ਨੂੰ, ਸਿੱਖਾਂ ਨੂੰ ਬੰਗਾਲੀ ਸਮਝਦੇ ਨੇ। ਕੈਲਕਟਾ ਦੇ ਵਿੱਚ ਇੱਕ ਵਿਕਟੋਰੀਆ ਹੋਟਲ ਬਹੁਤ ਪੁਰਾਣਾ ਉਸ ਵੇਲੇ ਦਾ, ਵਿਕਟੋਰੀਆ ਹੋਟਲ ਦੇ 4 ਨੰਬਰ ਕਮਰੇ ਵਿੱਚ ਸਮਾਂ ਤੈਅ ਕੀਤਾ ਗਿਆ, ਮਹਾਰਾਣੀ ਜਿੰਦਾ ਇੱਥੇ ਤੈਨੂੰ ਤੇਰਾ ਪੁੱਤਰ ਮਿਲਾਇਆ ਜਾਏਗਾ। ਬੈਠੀ ਵਿਚਾਰੀ, ਦਿਸਦਾ ਨਹੀਂ, ਇਹਦੇ ਕੰਨਾਂ 'ਚ ਆਵਾਜ਼ ਪਈ, ਮਹਾਰਾਣੀ ਜਿੰਦਾ ਤੇਰਾ ਪੁੱਤਰ ਕਮਰ ਦਲੀਪ ਆ ਗਿਆ। ਖੜ੍ਹੀ ਹੋ ਗਈ, ਇੰਜ ਹੱਥ ਕੀਤੇ ਨੇ, ਪੁੱਤਰ ਆਇਆ, ਗਲਵਕੜੀ 'ਚ ਲਿਆ, ਦੋਨਾਂ ਦੇ ਹਿਰਦੇ ਰੋ ਰਹੇ ਨੇ, ਅੱਖਾਂ 'ਚੋਂ ਹੰਝੂ ਵਹਿ ਰਹੇ ਨੇ। ਮਾਂ ਨੇ ਇੱਕ ਹੱਥ ਸਿਰ 'ਤੇ ਲਗਾਈ ਹੈ, ਸਿਰ 'ਤੇ ਕੇਸ ਨਹੀਂ ਹੈ, ਗਲਵਕੜੀ ਛੱਡ ਦਿੱਤੀ ਹੈ। ਕਹਿਣ ਲੱਗੀ ਚੰਦਰਿਓ, ਮੇਰੇ ਅੰਨੀ ਹੋਣ ਦਾ ਮਜ਼ਾਕ ਉਡਾਉਂਦੇ ਪਏ ਜੇ, ਜਾਓ ਲੈ ਜਾਓ, ਮੇਰਾ ਦਲੀਪ ਨਹੀਂ ਹੈ। ਕਮਰ ਦਲੀਪ ਬੋਲਿਆ, ਕਹਿਣ ਲੱਗਾ ਮਾਂ ਮੈਨੂੰ ਮੁਆਫ ਕਰ ਦੇ, ਮੈਂ ਹੀ ਤੇਰਾ ਦਲੀਪ ਹਾਂ। ਉੱਥੇ ਮਹਾਰਾਣੀ ਜਿੰਦਾਂ ਦੇ ਸ਼ਬਦ ਦੇਖੋ ਭੈਣੋ, ਕਹਿਣ ਲੱਗੀ ਚੰਦਰਿਆ ਜਾ, ਤੂੰ ਵੀ ਚਲਿਆ ਜਾ, ਮੈਨੂੰ ਨਹੀਂ ਚਾਹੀਦਾ ਇਹ ਦਲੀਪ, ਮੈਂ ਤੇਰੇ ਕੇਸਾਂ 'ਚ ਕੰਘਾ ਕਰਦਿਆਂ ਕਰਦਿਆਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦੀ ਹੁੰਦੀ ਸੀ, ਤੂੰ ਗੁਰੂ ਦੀ ਸਿੱਖੀ ਨੂੰ ਨਹੀਂ ਜਾਣਿਆ, ਤੂੰ ਮਾਂ ਨੂੰ ਕਿੱਥੇ ਜਾਣੇਗਾ, ਜਾ ਚਲਿਆ ਜਾ। ਪੜ੍ਹ ਕੇ ਦੇਖੋ ਮਹਾਰਾਣਾ ਵਾਹਿਗੁਰੂ ਕਮਰ ਦਲੀਪ ਸਿੰਘ ਦੀ ਚਿੱਠੀ, ਉੱਥੇ ਉਹਨੇ ਪਹਿਲਾਂ ਤਾਂ ਮੁਆਫ਼ੀ ਮੰਗੀ, ਮਾਂ ਮੈਨੂੰ ਅੱਜ ਮੁਆਫ਼ ਕਰ ਦਿਓ, ਮੈਂ ਅੰਮ੍ਰਿਤ ਛਕਾਂਗਾ। ਜਦੋਂ ਕਿਹਾ ਨਾ ਅੰਮ੍ਰਿਤ ਛਕਾਂਗਾ, ਕਹਿੰਦੇ ਅੰਨੀ ਮਾਂ ਤੁਰ ਕੇ ਗਲਵਕੜੀ ਪਾਈ ਹੈ, ਜਾ ਕੇ ਮੱਥਾ ਝੁੰਮਿਆ, ਪੁੱਤਰਾ ਅੱਜ ਗੁਰੂ ਦੀ ਵੀ ਰੱਖ ਲਈ ਅਤੇ ਮੇਰੀ ਵੀ ਰੱਖ ਦਿੱਤੀ। ਇਹਨੇ ਇੱਕ ਚਿੱਠੀ ਲਿਖੀ, ਕਿਉਂਕਿ ਜਿਹੜੀ ਇਹਦੀ ਟਿਊਸ਼ਨ ਟੀਚਰ ਸੀ ਨਾ, ਟਿਊਟਰ ਇਹਦੀ, ਉਹਦੀ ਡਿਊਟੀ ਲਾਈ ਗਈ ਸੀ ਕਿ ਤੂੰ ਇਹਦੇ ਕੰਨਾਂ 'ਚ ਕੁਛ ਨਾ ਕੁਛ ਐਸੀ ਗੱਲ ਸੁਣਾਉਣੀ ਹੈ, ਇਹਨੂੰ ਸਿੱਖੀ ਸਰੂਪ ਨਾਲੋਂ ਪਿਆਰ ਖਤਮ ਹੋ ਜਾਵੇ ਤਾਂ ਕਿਸੇ ਕੌਮ ਨੂੰ ਖਤਮ ਕਰਨਾ। ਇਹਨੇ ਆਪਣੇ ਕਲਾਸ ਫੈਲੋ ਨੂੰ ਇੱਕ ਚਿੱਠੀ ਲਿਖੀ ਹੈ, ਕਹਿਣ ਲੱਗਾ ਆਪਣੀ ਟੀਚਰ ਨੂੰ ਕਹਿ ਦੇਈ ਕਿ ਜਿਹੜਾ ਦਲੀਪ ਤੇਰੇ ਕੋਲ ਟਿਊਸ਼ਨ ਪੜ੍ਹਨ ਆਉਂਦਾ ਸੀ ਉਹ ਦਲੀਪ ਮਰ ਗਿਆ, ਅੱਜ ਉਹ ਦਲੀਪ ਪੈਦਾ ਹੋ ਗਿਆ ਜਿਹੜਾ ਮਾਂ ਦੀ ਗੋਦੀ 'ਚ ਬੈਠ ਕੇ ਕੇਸਾਂ ਦੇ ਕੰਘਾ ਕਰਾਉਂਦਿਆਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦਾ ਸੀ। ਜਪੋ ਸਤਨਾਮ। ਆ ਸਾਰਿਆਂ ਲਈ ਦੂਸਰੀ ਦਾਤ ਮੰਗੀ ਜਾਂਦੀ ਹੈ, ਬਖਸ਼ੋ ਜੀ ਸਿੱਖਾਂ ਨੂੰ, ਸਿੱਖੀ ਦਾਨ। एक मैं थोड़ा होर ध्यान देना चाहवागा, तुसी कहिंदे जे असी मिनोरिटी विच आ, तुसी कहिंदे जे साडे ते देश दा असर पैंदा जे, तुसी कहिंदे जे साडे ते लोकां दा असर पैंदा जे, की करिए जी केसां नाल तुरिया नहीं जांदा। आ दो तस्वीरां जिहड़ियां स्क्रीन तों दिखाईआं जा रहीआं ने, एक इंडिया दे विच महाराष्ट्र स्टेट जिथे सिख मिनोरिटी विच है, उत्थों दे पुणे शहर दे यंगस्टर दा सीन है, दूसरा अमेरिकन गोरे। बस एक अपने मन नूं पुछ के देख लेना, जे अमेरिकन गोरे सिख इस रूप विच विचर सकदे ने, मिनोरिटी विच सिख सरूप विचरिया जा सकदा है। मैं बेनती करां, बात मिनोरिटी जां मेजॉरिटी दी नहीं हुंदी, बात ते अंदरली जड़ कितनी मजबूत है। जे जड़ मजबूत है ते हनेरियां आउंदियां ने, फल लगे रह जांदे ने। जप सतनाम, सुनामी लहरां आईआं ने, ਬ੍ਰਿਕਸ਼ਾਂ ਨੂੰ ਪੁੱਟ ਕੇ ਲੈ ਗਈਆਂ ਨੇ, ਉੱਥੇ ਦੁਬਾਰੇ ਫਿਰ ਬ੍ਰਿਕਸ਼ ਉੱਗਦੇ ਨੇ। ਪਰ ਇਹ ਜਜ਼ਬਾ ਇੱਕ ਮਾਂ ਨੇ ਭਰਨਾ ਹੈ ਬਚਪਨ ਤੋਂ ਆਪਣੇ ਪੁੱਤਰ ਦੇ ਅੰਦਰ, ਆਪਣੀ ਧੀ ਦੇ ਅੰਦਰ। ਭੈਣੋ ਇੱਕ ਗੱਲ ਮੈਂ ਤੁਹਾਨੂੰ ਵੀ ਕਹਿਣੀ ਚਾਹਾਂਗਾ, ਗੁੱਸਾ ਨਾ ਕਰਿਓ। ਇੱਕ ਨੌਜਵਾਨ ਵੀਰ ਸਮਾਜ ਵਿੱਚ ਗਿਆ, ਕੇਸ ਕਟਾਇਆ ਆ, ਉਹਦਾ ਕਸੂਰ ਨਹੀਂ ਹੈ, ਕਿਉਂਕਿ ਉਹਨੂੰ ਸਮਾਜ ਨੇ ਪ੍ਰਭਾਵਿਤ ਕਰ ਦਿੱਤਾ, ਉਹਨੂੰ ਕੁਸੰਗ ਨੇ ਪ੍ਰਭਾਵਿਤ ਕਰ ਦਿੱਤਾ, ਕੋਈ ਗੱਲ ਨਹੀਂ। ਉਹਦੇ ਲਈ ਆਪਾਂ ਅਰਦਾਸ ਕਰਨੀ ਹੈ, ਆਪਾਂ ਉਹਨੂੰ ਸਮਝਾਉਣਾ ਹੈ। ਪਰ ਜਿਹੜਾ 2 ਸਾਲ ਦੇ ਬੱਚੇ ਦੇ ਕੇਸ ਕਟਾਏ ਜਾਂਦੇ ਨੇ, ਉਹ ਕੀ ਅਮਿਤਾਭ ਬੱਚਨ ਤੋਂ ਪ੍ਰਭਾਵਿਤ ਹੋ ਗਿਆ? 2 ਸਾਲ ਦਾ ਬੱਚਾ ਕੀ ਤੋਂ ਪ੍ਰਭਾਵਿਤ ਹੋ ਗਿਆ? ਨਹੀਂ, ਇੱਥੇ ਤਾਂ ਮਾਂ ਦੇ ਅੰਦਰ, ਪਿਤਾ ਦੇ ਅੰਦਰ ਕਿਤੇ ਨਾ ਕਿਤੇ ਅਰਦਾਸ ਦਾ ਆਹ ਸ਼ਬਦ ਵਿਸਰ ਗਿਆ, ਔਰ ਇਹਦੀ ਸੋਝੀ ਵਿਸਰ ਗਈ ਹੈ। ਮਾਂ ਨੇ ਇੱਕ ਜਜ਼ਬਾ ਭਰਨਾ ਸੀ, ਕੀ? ਦੇਖ ਬੇਟਾ ਹਿਸਟਰੀ ਨੂੰ, ਭਾਈ ਤਾਰੂ ਸਿੰਘ ਵਰਗਿਆਂ ਨੇ ਹੱਸ ਹੱਸ ਕੇ ਖੋਪਰੀਆਂ ਲੁਹਾਰ ਲਈਆਂ, ਪਰ ਸਿੱਖੀ ਸਰੂਪ ਨਾਲ ਪਿਆਰ ਕੀਤਾ। ਇੱਥੇ ਬਸ ਨਹੀਂ, ਆਹ ਨੁਕਤਾ ਨੋਟ ਕਰ ਲੈਣਾ, ਤੁਸੀਂ ਆਉਂਦੇ ਜੇ ਇੱਥੇ ਗੁਰੂ ਦੇ ਘਰ ਵਿੱਚ ਪਈ ਹੈ ਚਬਰ ਸਾਹਿਬ, ਚੰਦੋਆ ਸਾਹਿਬ, ਰੁਮਾਲਾ ਸਾਹਿਬ, ਪਾਲਕੀ ਸਾਹਿਬ, ਥੜਾ ਸਾਹਿਬ, ਨਿਸ਼ਾਨ ਸਾਹਿਬ। ਤੁਸੀਂ ਇਸ ਨੂੰ ਸਾਹਿਬ ਕਿਉਂ ਕਹਿੰਦੇ ਜੇ? ਕਿਉਂਕਿ ਗੁਰੂ ਦੀ ਹੈ। ਆ ਪਿਆ ਇੱਧਰ ਸਪੀਕਰ ਪਿਆ ਮੇਰੇ ਸਾਹਮਣੇ, ਆ ਮਾਈਕ ਪਿਆ, ਇਹਨੂੰ ਕਦੀ ਮਾਈਕ ਸਾਹਿਬ ਕਿਹਾ? ਕਦੀ ਮਾਈਕ ਸਟੈਂਡ ਸਾਹਿਬ ਕਿਹਾ? ਕਦੀ ਆ ਸਪੀਕਰ ਸਾਹਿਬ ਕਿਹਾ? ਕਦੀ ਦਰੀ ਸਾਹਿਬ ਕਿਹਾ? ਉਹਨਾਂ ਨੂੰ ਕਿਉਂ? ਕਿਉਂਕਿ ਗੁਰੂ ਦੀਆਂ ਨੇ, ਆ ਸਾਡੇ ਲਈ ਨੇ, ਮਾਈਕ ਸਾਡੇ ਵਾਸਤੇ ਹੈ, ਸਪੀਕਰ ਸਾਡੇ ਵਾਸਤੇ ਹੈ। ਜਿਹੜੀ ਚੀਜ਼ ਗੁਰੂ ਦੀ ਹੈ ਉਹਨੂੰ ਸਾਹਿਬ ਕਿਹਾ। ਦੂਸਰੀ ਬਾਤ, ਵੈਸੇ ਤਾਂ ਕਦੀ ਚਬਰ ਸਾਹਿਬ ਡਿੱਗਦੀ ਨਹੀਂ, ਪਰ ਰੱਬ ਨਾ ਕਰੇ ਕਿਤੇ ਥੋੜ੍ਹੀ ਬਹੁਤ ਡਿੱਗ ਪਵੇ, ਤੁਰੰਤ ਗੁਰਸਿੱਖ ਹੱਥ ਧੋ ਕੇ ਉਠਾਉਂਦਾ ਏ, ਮੱਥੇ ਨਾਲ ਲਾਉਂਦਾ ਏ, ਅਰਦਾਸ ਕਰਦਾ, ਸਤਿਗੁਰੂ ਭੁੱਲ ਹੋ ਗਈ, ਡਿੱਗ ਕੇ ਪਈ, ਕਿਉਂਕਿ ਗੁਰੂ ਦੀ ਹੈ। ਗੁਰੂ ਦੀਆਂ ਚੀਜ਼ਾਂ ਨੂੰ ਪਿਆਰ ਵੀ ਦੇਗਾ, ਸਤਿਕਾਰ ਵੀ ਦੇਗਾ, ਜਿਵੇਂ ਗੁਰਸਿੱਖ ਚੰਦੋਆ ਸਾਹਿਬ, ਚਬਰ ਸਾਹਿਬ, ਰੁਮਾਲਾ ਸਾਹਿਬ, ਪਾਲਕੀ ਸਾਹਿਬ, ਥੜਾ ਸਾਹਿਬ, ਨਿਸ਼ਾਨ ਸਾਹਿਬ ਨੂੰ ਗੁਰੂ ਕਾ ਸਮਝ ਕੇ ਸਤਿਕਾਰ ਪਿਆਰ ਦਿੰਦਾ ਏ, ਉਵੇਂ ਕੇਸਾਂ ਨੂੰ ਗੁਰੂ ਕੀ ਮੋਹਰ ਸਮਝ ਕੇ ਵੀ ਸਤਿਕਾਰ ਪਿਆਰ ਦਿੰਦਾ। ਅਤੇ ਆਪ ਜੀ ਸਕਰੀਨ ਤੋਂ ਨਜ਼ਰ ਮਾਰਨੀ, ਇਹ ਜਿਹੜੀ ਤਸਵੀਰ ਹੈ ਇਹ ਵੀ ਮੈਂ ਉਹਨਾਂ ਬੱਚਿਆਂ ਦੀ ਆਪ ਜੀ ਨੇ ਡਿਸਪਲੇ ਕਰ ਰਿਹਾ ਜਿਹੜੇ ਅੰਗਰੇਜ਼ਾਂ ਦੇ ਬੱਚੇ ਨੇ। ਹੁਣ ਸੋਚ ਕੇ ਦੇਖੋ ਇਸ ਅੰਗਰੇਜ਼ ਮਾਂ ਦੇ ਅੰਦਰ ਕਿਤਨਾ ਪਿਆਰ ਹੋਏਗਾ, ਜਿਹੜਾ ਇਸ ਉਮਰ ਦੇ ਵਿੱਚ ਉਹ ਸਿੱਖੀ ਸਰੂਪ ਦਾ ਪਿਆਰ ਭਰਦੀ ਪਈ ਜੇ। ਜਪੋ ਸਤਨਾਮ, ਇਹ ਗੱਲ ਪੱਕੀ ਹੈ ਕਿ ਮਾਤਾ ਪਿਤਾ ਤੋਂ ਬਿਨਾਂ ਪਿਆਰ ਬੱਚੇ ਦੇ ਅੰਦਰ ਨਹੀਂ ਭਰਿਆ ਜਾ ਸਕਦਾ, ਕਿਉਂਕਿ ਪਹਿਲੇ ਟੀਚਰ ਅਤੇ ਮਾਤਾ ਪਿਤਾ ਨੇ। ਸੱਚ ਇਹ ਹੈ, ਹਿਰਦੇ ਵਿੱਚ ਜੜ੍ਹਾਂ ਮਜ਼ਬੂਤ ਕਰਨ ਵਾਲਾ ਟੀਚਰ ਅਤੇ ਮਾਂ ਸਭ ਤੋਂ ਵੱਧ ਹੈ। ਇਹ ਗੱਲ ਵੱਖਰੀ ਹੈ ਕਿ ਜੇ ਪਿਤਾ ਸਹਿਯੋਗ ਨਹੀਂ ਦੇਗਾ ਤਾਂ ਇਕੱਲੀ ਮਾਂ ਕੁਛ ਨਹੀਂ ਕਰ ਸਕੇਗੀ, ਪਰ ਕਿਉਂਕਿ ਮਾਂ ਦਾ ਦੁੱਧ ਚੁੰਘਦੇ ਹਾਂ ਬੱਚੇ ਦੇ ਅੰਦਰ ਪੋਜ਼ਿਟਿਵ ਵਾਈਬ੍ਰੇਸ਼ਨ ਜਾਂਦੀ ਜੇ। ਅਤੇ ਜੇ ਕਿਤੇ ਮਾਂ ਇਤਨਾ ਕੁ ਪ੍ਰਣ ਕਰ ਲਵੇ ਕਿ ਜਿਸ ਵੇਲੇ ਦੁੱਧ ਪਿਲਾਉਣਾ ਹੈ ਬੱਚੇ ਨੂੰ, ਉਸ ਵੇਲੇ ਨਾ ਹੋਰ ਤਾਂ ਘਰ ਵਿੱਚ ਗੁਰਬਾਣੀ ਦੀ ਸੀਡੀ ਲਾ ਲੈਣੀ, ਹਰ ਵੇਲੇ ਘਰ ਵਿੱਚ ਲੱਗੀ ਹੋਈ ਸੀਡੀ ਗੁਰਬਾਣੀ ਦੀ, ਤੁਹਾਡੇ ਬੱਚੇ 'ਤੇ ਜ਼ਰੂਰ ਅਸਰ ਕਰੇਗੀ। ਪਰ ਇੱਕ ਗੱਲ ਤੋਂ ਸੁਚੇਤ ਰਹੋ, ਤੁਹਾਡੇ ਅੰਦਰ ਚੱਲਦੇ ਹੋਏ ਵਿਚਾਰ ਵੀ ਅਸਰ ਕਰਨਗੇ। ਜੇ ਅੰਦਰ ਵਿਚਾਰ ਮੈਲੇ ਚੱਲਦੇ ਰਹੇ, ਫਿਰ ਇਹ ਕਦੀ ਉਲਾਂਭਾ ਨਾ ਦੇਣਾ ਕਿ ਅਸੀਂ ਤਾਂ ਬਚਪਨ ਤੋਂ ਸੀਡੀ ਲਾ ਕੇ ਰੱਖੀ ਸੀ, ਬੱਚਾ ਇਸ ਤਰ੍ਹਾਂ ਕਿਉਂ ਨਿਕਲ ਗਿਆ? ਜ਼ਰੂਰੀ ਹੈ ਉਹਦੇ ਅੰਦਰ ਸਿੱਖੀ ਪਿਆਰ। ਕਿਉਂ ਜ਼ਰੂਰੀ ਹੈ? ਕਿਉਂਕਿ ਮੈਂ ਪੁੱਤਰ ਮੰਗਿਆ, ਪੁੱਤਰ ਮੰਗਣ ਤੋਂ ਪਹਿਲਾਂ ਮੇਰੇ ਲਈ ਮੰਗਿਆ ਗਿਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਅਸੀਂ ਫੈਕਟਰੀ ਮੰਗੀ, ਜੋ ਵੀ ਮੰਗਿਆ, ਨਹੀਂ ਵੀ ਮੰਗਿਆ, ਤਦ ਵੀ ਸਾਡੇ ਲਈ ਆ ਨਿੱਤ ਮੰਗਿਆ ਜਾਂਦਾ ਹੈ। ਆ 7 ਚੀਜ਼ਾਂ ਵਿੱਚੋਂ ਦੂਸਰੀ ਹੈ। ਇਹ ਗੱਲ ਹੋਰ, ਮਨ ਕਮਜ਼ੋਰ ਕਦੋਂ ਹੁੰਦਾ ਜੇ? ਮਨ ਕੇਸਾਂ ਦੇ ਪਿਆਰ ਤੋਂ ਪਿੱਛੋਂ ਕਦੋਂ ਹਟਦਾ ਜੇ? ਜਦੋਂ ਇਹਨੇ ਹਿਸਟਰੀ ਪੜ੍ਹੀ ਹੈ, ਪਰ ਹਿਸਟਰੀ ਵਿੱਚ ਡੁੱਲੇ ਹੋਏ ਖੂਨ ਦੇ ਨਾਲ ਇਹਨੇ ਪਿਆਰ ਨਹੀਂ ਕੀਤਾ। ਜਪੋ ਸਤਨਾਮ, ਤੁਸੀਂ ਗਏ ਹੋਵੋਗੇ ਫਤਿਹਗੜ੍ਹ ਸਾਹਿਬ, ਨਹੀਂ ਗਏ ਤਾਂ ਇੱਕ ਵਾਰੀ ਜ਼ਰੂਰ ਜਾਓ, ਹਿਸਟਰੀ ਪੜ੍ਹ ਲੈਣੀ। ਫਤਿਹਗੜ੍ਹ ਦੀ ਬਾਤ ਇਹ ਨਹੀਂ ਹੈ, ਸਰਹੰਦ ਦੀ ਦੀਵਾਰ ਨੂੰ ਦੇਖ ਕੇ ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਇੱਥੇ ਸ਼ਹੀਦ ਹੋਏ ਜੇ। ਜਿਤਨਾ ਚਿਰ ਤੁਹਾਡੇ ਅੰਦਰ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਹਿਸਟਰੀ ਪੜ੍ਹ ਕੇ ਹਿਰਦਾ ਰੋਇਆ ਨਹੀਂ, ਉਤਨਾ ਚਿਰ ਤੁਹਾਡਾ ਉਹਨਾਂ ਸ਼ਹੀਦਾਂ ਨਾਲ ਪਿਆਰ ਬਣਿਆ ਨਹੀਂ। ਤੁਸੀਂ ਕਹਿੰਦੇ ਪਏ ਜੇ ਅਰਦਾਸ ਵਿੱਚ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਉਹ ਕਮਾਈ ਨੇ ਤਾਂ ਹਾਲੇ ਸਾਨੂੰ ਇੰਪ੍ਰੈਸ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਅਰਦਾਸ ਵਿੱਚ ਕਿ ਅਸੀਂ ਉਸ ਪਰਿਵਾਰ ਵਿੱਚੋਂ ਹਾਂ, ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹਾਂ, ਜਿਸ ਦਿਨ ਹਿਰਦਾ ਸ਼ਹੀਦਾਂ ਦੇ ਖੂਨ ਨਾਲ ਜਿਹੜਾ ਬੈਰਾਗ ਨਾਲ ਭਿੱਜ ਗਿਆ ਕਿ ਉਹਨਾਂ ਕੁਰਬਾਨੀਆਂ ਸਾਡੇ ਲਈ ਕੀਤੀਆਂ ਸਨ। ਤੁਹਾਡੇ ਬਜ਼ੁਰਗ ਆਏ ਇੱਥੇ, ਬੜਾ ਸੈਕਰੀਫਾਈਸ ਕੀਤਾ ਹੈ, ਐਵੇਂ ਨਹੀਂ ਅਜੇ ਮਹਿਲ ਬਣ ਗਏ, ਮਲੇਸ਼ੀਆ ਵਿੱਚ ਗੁਰਦੁਆਰੇ ਐਵੇਂ ਨਹੀਂ ਬਣ ਗਏ। ਮੈਂ ਪਿੱਛੇ ਜਿਹਾ ਕੁਛ ਪਰਿਵਾਰਾਂ ਦੇ ਬਜ਼ੁਰਗਾਂ ਦੀ ਹਿਸਟਰੀ ਜਦੋਂ ਸੁਣੀ ਮੇਰੇ ਰੌਂਗਟੇ ਖੜ੍ਹੇ ਹੋ ਗਏ। ਮੈਂ ਹਰਚੰਦ ਸਿੰਘ ਜੀ ਈਪੋ ਤੋਂ, ਜਿਹੜੇ ਮੈਗਾ ਸਾਊਂਡ ਕੰਪਨੀ ਵਾਲੇ ਨੇ, ਉਹਨਾਂ ਨੂੰ ਕਿਹਾ ਵੀਰਾ ਜੀ ਇਸ 'ਤੇ ਸਲਾਈਡ ਸ਼ੋਅ ਤਿਆਰ ਕਰੋ, ਹੋ ਸਕੇ ਤਾਂ ਵੀਡੀਓ ਕਲਿੱਪ ਇਕੱਠੇ ਕਰੋ। ਉਹਨਾਂ ਇੱਕ ਸਲਾਈਡ ਸ਼ੋਅ ਬਣਾਇਆ ਤੁਹਾਡੇ ਮਲੇਸ਼ੀਆ ਵੀ ਇੱਕ ਦੋ ਥਾਵਾਂ 'ਤੇ, ਉਹਨਾਂ ਬੈਂਕੋਕ ਵੀ ਦਿਖਾਇਆ। ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ, ਦਿਲ ਕੰਬ ਜਾਂਦਾ ਹੈ। ਮਲੇਸ਼ੀਆ ਵਿੱਚ ਆ ਕੇ ਗੁਰਸਿੱਖ ਬਜ਼ੁਰਗਾਂ ਨੇ ਇਤਨੀ ਕੁਰਬਾਨੀ ਕੀਤੀ। ਮੈਂ ਬੇਨਤੀ ਕਰਾਂ ਜਿਸ ਦਿਨ ਉਸ ਕੁਰਬਾਨੀ ਨੂੰ ਤੁਸੀਂ ਭੁਲਾ ਜਾਓਗੇ, ਉਸ ਦਿਨ ਤੁਹਾਡੇ ਇੱਥੇ ਉਹ ਵਿਰਸਾ ਨਹੀਂ ਰਹੇਗਾ ਜਿਹੜਾ ਵਿਰਸਾ ਬਜ਼ੁਰਗ ਪੰਜਾਬ ਤੋਂ ਲੈ ਕੇ ਆਏ ਸਨ। ਇਹ ਗੱਲ ਗੁਰੂ ਕਹਿ ਰਹੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਰਹਿਤ ਮਰਿਆਦਾ ਦੇ ਅੰਦਰ ਸਿੱਖ ਕੇਸਾਂ ਤੋਂ ਦੂਰ ਨਾ ਚੱਲਿਆ ਜਾਵੇ, ਇਸ ਲਈ ਇੱਕ ਸ਼ਬਦ ਵਰਤ ਦਿੱਤਾ, ਪਤਿਤ। ਸਿੱਖ ਨੇ ਪਤਿਤ ਨਹੀਂ ਹੋਣਾ, ਗੁਰੂ ਦੇ ਸਿਧਾਂਤਾਂ ਤੋਂ ਦੂਰ ਨਹੀਂ ਜਾਣਾ, ਕਿਉਂਕਿ ਨਿੱਤ ਮੰਗਿਆ ਜਾਂਦਾ ਹੈ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ। ਤੁਸੀਂ ਕਹਿੰਦੇ ਅਸੀਂ ਮਿਨਾਰਟੀ 'ਚ, ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਜਾ ਰਿਹਾ, ਦੇਖਣਾ। ਪਾਕਿਸਤਾਨ ਦੇ ਅੰਦਰ ਸਬ ਇੰਸਪੈਕਟਰ ਦੀ ਡਿਊਟੀ ਕਰਨ ਵਾਲਾ ਵੀਰ ਗੁਲਾਬ ਸਿੰਘ, ਆ ਰੈੱਡ ਕਲਰ ਦਾ ਇੱਕ ਸਰਕਲ ਬਲਿੰਕਿੰਗ ਕਰ ਰਿਹਾ ਇਹਦੀ ਕਿਰਪਾਨ ਦੇ ਉੱਪਰ। ਅੱਜ ਤੋਂ 10 ਕੁ ਦਿਨ ਪਹਿਲਾਂ ਇਹਨੇ ਰਿਜ਼ਾਈਨ ਕੀਤਾ ਹੈ, ਮੈਨੂੰ ਲੇਟੈਸਟ ਨਿਊਜ਼ ਨਹੀਂ ਪਤਾ ਉਸ ਤੋਂ ਬਾਅਦ ਕੀ ਬਣਿਆ, ਕਿਉਂਕਿ ਇਹਨੂੰ ਹਾਲਾਤਾਂ ਨੇ, ਪ੍ਰਕਾਸ਼ ਦਾੜੇ ਸਮੇਤ ਔਰ ਕਿਰਪਾਨ ਸਮੇਤ ਇਹਨੇ ਡਿਊਟੀ ਕੀਤੀ ਜੇ, ਬਹੁਤ ਸੈਕਰੀਫਾਈਸ ਕੀਤਾ ਜੇ। ਹੁਣ ਇੱਕ ਪਾਸੇ ਇਹ ਸੀ ਕਿ ਕਿਰਪਾਨ ਅੰਦਰ ਕਰ ਲਵੇ ਅਤੇ ਦੂਸਰੇ ਪਾਸੇ ਅਸੀਂ ਡਿਊਟੀ ਛੱਡ ਦੇਵੇ, ਇਸਨੇ ਡਿਊਟੀ ਛੱਡ ਦਿੱਤੀ ਹੈ। 10 ਦਿਨ ਪਹਿਲਾਂ ਮੈਂ ਅਜੀਤ ਪੇਪਰ ਇੰਟਰਨੈਟ ਤੋਂ ਪੜ੍ਹਿਆ ਸੀ, ਉਹਦੀ ਪ੍ਰੋਪਰ ਹਾਈ ਪੱਧਰ ਦੇ ਉੱਪਰ ਜਿਹੜੀ ਹੈ ਉਹਦੀ ਪੈਰਵੀ ਹੋ ਰਹੀ ਹੈ ਕਿ ਕੀ ਇਸ ਦਾ ਕਸੂਰ ਹੈ ਜਾਂ ਟੋਰਚਰ ਕਰਨ ਵਾਲਿਆਂ ਦਾ ਕਸੂਰ ਹੈ, ਅੱਗੋਂ ਕੀ ਹੋਏਗਾ ਬਾਤ ਵੱਖਰੀ ਹੈ, ਗੱਲ ਤਾਂ ਸੈਕਰੀਫਾਈਸ ਦੀ ਹੈ। ਇਹ ਸੈਕਰੀਫਾਈਸ ਸਾਡੀ ਜ਼ਿੰਦਗੀ 'ਚ ਆ ਜਾਵੇ, ਮਨ ਮਜ਼ਬੂਤ ਨਾ ਹੋਵੇ, ਇਸ ਮਨ ਕਮਜ਼ੋਰ ਨਾ ਹੋਵੇ, ਇਹਦੇ ਲਈ ਆ ਤੀਸਰੀ ਦਾਤ ਮੰਗੀ ਗਈ, ਰਹਿਤ ਦਾਨ। ਹਰ ਦੇਸ਼ ਦਾ, ਹਰ ਸਟੇਟ ਦਾ ਕੋਈ ਨਿਜ਼ਮ ਹੁੰਦਾ ਹੈ, ਕੌਨਸਟੀਟਿਊਸ਼ਨ ਹੁੰਦਾ ਹੈ, ਸੁੱਖ ਦੇਣ ਵਾਸਤੇ ਟ੍ਰੈਫਿਕ ਦੇ ਨਿਜ਼ਮ ਨੇ, ਸੁਖੀ ਸੜਕਾਂ 'ਤੇ ਲੰਘਣ ਵਾਸਤੇ ਗੁਰੂ ਨੇ ਵੀ ਇੱਕ ਨਿਜ਼ਮ ਪੈਦਾ ਕੀਤਾ ਹੈ ਜ਼ਿੰਦਗੀ ਸੁਖੀ ਕਰਨ ਵਾਸਤੇ। ਜੇ ਅਸੀਂ ਗੁਰੂ ਪਾਤਸ਼ਾਹ ਦੇ ਨਿਜ਼ਮਾਂ ਨੂੰ ਪਾਲਣਾ ਕਰਾਂਗੇ, ਅੰਦਰੋਂ ਅਤੇ ਬਾਹਰੋਂ ਸੁਖੀ ਹੋਵਾਂਗੇ। ਇੱਥੇ ਬਸ ਨਹੀਂ, ਦੇਖੋ ਕਿਤਨੀਆਂ ਕਮਾਲ ਦੀਆਂ ਦਾਤਾਂ। ਨਾਲ ਮੰਗਿਆ ਗਿਆ, ਸਤਿਗੁਰੂ ਵਿਵੇਕ ਦਾਨ ਬਖਸ਼ ਦਿਓ, ਵਿਵੇਕ ਨਾਮ ਹੈ ਗਿਆਨ ਦਾ। ਇਹ ਨਾ ਹੋਵੇ ਜੇ ਗਿਆਨ ਨਹੀਂ, ਸਾਹਮਣੇ ਹੀਰਾ ਪਿਆ ਹੋਵੇ ਨਾ, ਹੀਰਾ ਪਰਖ ਨਹੀਂ ਹੈ, ਗਿਆਨ ਨਹੀਂ ਹੈ, ਤੁਸੀਂ ਉੱਪਰ ਦੀ ਲੰਘ ਜਾਓਗੇ, ਤੁਹਾਨੂੰ ਨਹੀਂ ਪਤਾ ਲੱਗੇਗਾ। ਕਈ ਵਾਰੀ ਸਾਡੀ ਜ਼ਿੰਦਗੀ 'ਚ ਕੋਈ ਹੀਰੇ ਵਰਗਾ ਜੀਵਨ ਆਉਂਦਾ ਜੇ, ਮੈਂ ਬੇਨਤੀ ਕਰਾਂ, ਜੇ ਪਰਖ ਨਾ ਹੋਵੇ, ਗਿਆਨ ਨਾ ਹੋਵੇ, ਉਹਦੇ ਕੋਲ ਦੀ ਲੰਘ ਜਾਂਦਾ ਹੈ, ਅਸੀਂ ਕਿਹਦੇ ਵਿਚਾਰੇ ਜੇ। ਮਹਿਤਾ ਕਾਲੂ ਦੇ ਅੰਦਰ ਘਰ ਰੱਬ ਆਪ ਆਇਆ ਗੁਰੂ ਨਾਨਕ ਦੇਵ ਜੀ, ਪਰ ਉਹਦੇ ਕੋਲ ਪਰਖ ਨਹੀਂ ਸੀ, ਜਪੋ ਸਤਨਾਮ, ਗਿਆਨ ਨਹੀਂ ਸੀ। ਬੇਬੇ ਨਾਨਕੀ ਕੋਲ ਗਿਆਨ ਸੀ, ਸਭ ਤੋਂ ਵੱਧ ਬਖਸ਼ਾਂ ਬੇਬੇ ਨਾਨਕੀ ਲੁੱਟ ਗਈ। ਤੋ ਖੈਰ, ਸਿੱਖੀ ਵੀ ਬਖਸ਼ ਦਿਓ, ਕਿਤਨੀਆਂ ਕਮਾਲ ਦੀਆਂ ਦਾਤਾਂ, ਸਿੱਖੀ ਵੀ ਬਖਸ਼ ਦਿਓ ਸਤਿਗੁਰੂ, ਕੇਸਦਾਨ ਵੀ ਬਖਸ਼ ਦਿਓ, ਰਹਿਤ ਵੀ ਬਖਸ਼ ਦਿਓ, ਅਤੇ ਨਾਲ ਗਿਆਨ ਵੀ ਬਖਸ਼ ਦਿਓ, ਜਪੋ ਸਤਨਾਮ। ਇਹ ਸਾਡੇ ਲਈ ਮੰਗਿਆ ਜਾਂਦਾ, ਸ਼ਬਦ ਮੇਰੇ ਨਹੀਂ ਹੈ, ਤੁਸੀਂ ਨਿੱਤ ਪੜ੍ਹਦੇ ਜੇ। ਪਰ ਵਿਵੇਕ ਦਾਨ ਮਿਲੇ, ਸਤਿਗੁਰਾਂ ਨੇ ਦੋ ਚੀਜ਼ਾਂ ਸਿੱਖ ਕੌਮ ਨੂੰ ਦਿੱਤੀਆਂ, ਇੱਕ ਗੁਰਬਾਣੀ ਦੀ ਕਥਾ, ਇੱਕ ਇਤਿਹਾਸ ਦੀ ਕਥਾ। ਇਤਿਹਾਸ ਦੀ ਕਥਾ ਤਾਂ ਤੁਹਾਡੇ ਮਲੇਸ਼ੀਆ 'ਚ ਖਤਮ, ਕਿਤੇ ਨਹੀਂ ਹੋ ਰਹੀ, ਇੰਡੀਆ 'ਚ ਹਲੇ ਬਹੁਤ ਸਾਰੇ ਥਾਵਾਂ 'ਤੇ ਹੋ ਰਹੀ ਹੈ, ਇੱਥੇ ਨਹੀਂ ਹੋ ਰਹੀ, ਵੱਡੇ ਸ਼ਹਿਰਾਂ ਵਿੱਚ ਹਲੇ ਵੀ ਹੋ ਰਹੀ ਹੈ, ਜਿੱਥੇ ਜਿੱਥੇ ਹੋ ਰਹੀ ਹੈ ਉੱਥੇ ਕ੍ਰਿਸ਼ਮੇ ਵੀ ਹਨ। ਗੁਰਬਾਣੀ ਦੀ ਕਥਾ ਰੋਜ਼ ਹੋਵੇ, ਸਵੇਰੇ ਸ਼ਾਮ ਨੂੰ ਇਤਿਹਾਸ ਦੀ ਕਥਾ ਹੋਵੇ, ਤਾਂ ਕਿ ਗਿਆਨ ਮਿਲ ਜਾਵੇ, ਨਾਲੇ ਮੰਗਿਆ ਗਿਆ। ਆ ਉਸ ਤੋਂ ਬਾਅਦ ਹੈ ਵਿਸਾਹ ਦਾਨ, ਭਰੋਸਾ ਦਾਨ। ਅਸੀਂ ਅਰਦਾਸ ਕਰੀਏ, ਅੰਦਰ ਭਰੋਸਾ ਵੱਧ ਜਾਵੇ, ਮੇਰਾ ਕੰਮ ਹੋ ਜਾਏਗਾ, ਮਨ ਡੋਲੇ ਨਾ, ਕਰਮ ਕਾਂਡਾਂ ਵਿੱਚ ਨਾ ਜਾਵੇ। ਇਹ ਨਾ ਹੋਵੇ ਮੈਂ ਅਰਦਾਸ ਕੀਤੀ ਹੈ, ਡਾਕਟਰ ਦੀ ਰਿਪੋਰਟ ਆਏ ਤੋਂ ਪਤਾ ਲੱਗੇਗਾ। ਕਿਉਂ ਨਹੀਂ, ਅਰਦਾਸ ਹੋ ਗਈ ਹੈ ਬਸ ਹੁਣ ਤੰਦਰੁਸਤੀ ਮਿਲੇਗੀ, ਜਿਤਨਾ ਚਿਰ ਨਹੀਂ ਮਿਲਦੀ ਮੇਰੇ ਭਲੇ ਲਈ ਹੈ। ਅਰਦਾਸ ਵਿਸ਼ਵਾਸ 'ਤੇ ਖਲੋਤੀ ਜੇ, ਇੱਕ ਬਹੁਤ ਵੱਡੀ ਦਾਤ, ਛੇਵੀਂ ਦਾਤ, ਦਾਨਾ ਸਿਰਦਾਨ ਨਾਮਦਾਨ ਸੱਚ ਹੈ। ਜਿਤਨਾ ਚਿਰ ਸਿਮਰਨ ਨਹੀਂ ਉਤਨਾ ਚਿਰ ਸਿੱਖੀ ਨਾਲ ਪਿਆਰ ਨਹੀਂ, ਸਿਮਰਨ ਨਹੀਂ ਕੇਸਾਂ ਨਾਲ ਪਿਆਰ ਨਹੀਂ, ਸਿਮਰਨ ਨਹੀਂ ਰਹਿਤ ਮਰਿਆਦਾ ਨਾਲ ਪਿਆਰ ਨਹੀਂ, ਸਿਮਰਨ ਨਹੀਂ ਗਿਆਨ ਵਰਤਨ ਦੀ ਯੋਗਤ ਨਹੀਂ। ਜੇ ਸਿਮਰਨ ਨਹੀਂ ਤਾਂ ਬਖਸ਼ਿਸ਼ ਨਹੀਂ। ਇੱਕ ਗੱਲ ਹੋਰ ਕਹਿ ਦਿਆਂ, ਜਿਤਨਾ ਚਿਰ ਵਾਹਿਗੁਰੂ ਦਾ ਸਿਮਰਨ ਨਹੀਂ ਉਤਨਾ ਚਿਰ ਬੋਲ ਮਿੱਠੇ ਨਹੀਂ, ਬਿਹੇਵੀਅਰ ਮਿੱਠਾ ਨਹੀਂ। ਅਤੇ ਜੇ ਸਾਡੇ ਬਿਹੇਵੀਅਰ ਵਿੱਚ ਬੋਲਾਂ ਵਿੱਚ ਕੁੜੱਤਣ ਹੋਈ, ਸਾਡੇ ਆਪਣੇ ਹੀ ਬੱਚੇ ਸਾਡੇ ਤੋਂ ਟੁੱਟ ਜਾਂਦੇ ਜੇ ਜਪੋ ਸਤਨਾਮ। ਜਿਸ ਟੀਚਰ ਦੇ ਬੋਲਾਂ ਵਿੱਚ ਕੁੜੱਤਣ ਹੁੰਦੀ ਜੇ, ਉਹ ਸਾਰੀ ਜ਼ਿੰਦਗੀ ਆਪਣੇ ਸਟੂਡੈਂਟ ਨੂੰ ਐਜੂਕੇਸ਼ਨ ਦਿੰਦਾ ਜੇ, ਪਰ ਐਜੂਕੇਸ਼ਨ ਦੇ ਕੇ ਵੀ ਸਤਿਕਾਰ ਨਹੀਂ ਖੱਟ ਸਕਦਾ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਟੂਡੈਂਟ ਵੀ ਕਦੀ ਉਸ ਟੀਚਰ ਦਾ ਸਤਿਕਾਰ ਨਹੀਂ ਕਰਦੇ ਜਿਹੜਾ ਕੌੜਾ ਬੋਲਦਾ ਹੈ, ਜਿਹੜਾ ਮਿੱਠਾ ਬੋਲਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜੇ, ਕਿਰਪਾ ਕਰੋ ਇੱਕ ਵਾਰੀ ਅੱਖਾਂ ਨਾਲ ਦਰਸ਼ਨ ਕਰੋ। ਇਸ ਵਿੱਚ ਕੋਈ ਐਸਾ ਬੈਠਾ ਹੈ ਜਿਹਦਾ ਜੀਵਨ ਬਹੁਤ ਮਿੱਠਾ ਹੈ, ਪਤਾ ਜੇ ਕੌਣ? ਭਗਤ ਫਰੀਦ ਜੀ। ਉਹਨਾਂ ਦੇ ਨਾਮ ਨਾਲ ਸ਼ੱਕਰਗੰਜ ਸ਼ਬਦ ਜੁੜਿਆ ਹੋਇਆ, ਸ਼ੱਕਰਗੰਜ, ਸ਼ੱਕਰ ਵਰਗਾ ਮਿੱਠਾ ਜੀਵਨ। ਔਰ ਉਹਨਾਂ ਦੀ ਇੱਕ ਬੋਲੀ ਤੁਹਾਨੂੰ ਸੁਣਾਵਾਂ, ਤੁਸੀਂ ਹੈਰਾਨ ਰਹਿ ਜਾਓਗੇ। ਉਸ ਬੋਲੀ ਵਿੱਚ ਚੋਟ ਮਾਰੀ ਹੈ, ਇਹ ਕਹਿ ਲਓ ਗਾਲ ਹੀ ਕੱਢੀ ਹੈ, ਕਸਰ ਕੋਈ ਨਹੀਂ ਛੱਡੀ, ਪਰ ਬੜੀ ਮਿੱਠੀ ਹੈ। ਫਰੀਦਾ ਬੇਨਿਵਾ ਜਾ ਕੁੱਤਿਆ, ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਦੇਖੋ ਕਿੱਥੇ ਮਿੱਠੇ ਤਰੀਕੇ ਨਾਲ ਇੱਕ ਮੁਸਲਮਾਨ ਹੋ ਕੇ ਆਪਣੇ ਹੀ ਮੁਸਲਮਾਨ ਵੀਰ ਨੂੰ ਕਹਿੰਦੇ ਨੇ, ਜੇ ਤੂੰ ਪੰਜ ਵਕਤ ਦਾ ਨਿਵਾਜੀ ਨਹੀਂ ਤੂੰ ਤਾਂ ਮਨਾ ਕੁੱਤਾ ਹੈ। ਫਰੀਦਾ ਬੇਨਿਵਾਜਾ ਕੁੱਤਿਆ, ਪਰ ਕਹਿਣ ਦਾ ਤਰੀਕਾ ਆਪਣੇ ਆਪ ਨੂੰ ਕਹਿ ਦਿੱਤਾ ਹੈ। ਜਪੋ ਸਤਨਾਮ, ਆਪਣੇ ਆਪ ਨੂੰ ਕਹਿ ਦਿੱਤਾ। ਗੁਰਬਾਣੀ ਅੰਦਰ ਆਪਣੇ ਮਨ ਨੂੰ ਮੂਰਖ ਕਿਹਾ, ਮਨ ਨੂੰ ਪਾਗਲ ਕਿਹਾ, ਮਨ ਨੂੰ ਖੋਟਾ ਕਿਹਾ। ਸਮਝਾਉਣ ਦੇ ਤਰੀਕੇ ਨੇ, ਸਿਮਰਨ ਤੋਂ ਬਿਨਾਂ ਬਖਸ਼ਿਸ਼ ਨਹੀਂ, ਬਖਸ਼ਿਸ਼ ਤੋਂ ਬਿਨਾਂ ਜ਼ਿੰਦਗੀ ਅਧੂਰੀ। ਜੇ ਸੱਤਵੀਂ ਦਾਤ ਮੰਗੀ ਗਈ ਹੈ ਅੰਮ੍ਰਿਤਸਰ ਜੀ ਦੇ ਇਸ਼ਨਾਨ, ਉਹ 6 ਦਾਤਾਂ ਇਸ ਦਾਤ ਵਿੱਚੋਂ ਮਿਲਣਗੀਆਂ, ਕੱਲ੍ਹ ਨੂੰ ਦਰਸ਼ਨ ਕਰਾਂਗੇ। ਘੜੀ ਦੀ ਸੂਈ ਇਜਾਜ਼ਤ ਨਹੀਂ ਦੇ ਰਹੀ, ਭੁੱਲ ਚੁੱਕ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਝੋਲੀ ਪਾ ਕੇ ਨਿਵਾਜ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।